की प्रभ बेनती अपनी भक्ति लाए सत पुरख जिन जाने सतगुर तिसका नाओ तिसका संग सिख उदर नानक हर गुण गाओ
सतनाम श्री वाहेगुरु जी माघ मजन संग साधुआं धूनी कर इसनान हर का नाम ध्याए सुन सब नानो कर दान माघ मजन संग साधुआं धूनी कर इसनान हर का नाम से आए सुन सब नानो कर दान जन्म कर्म मल उतर मानते जाए गुमान काम क्रोध ना मोहिया दिन से लोभ सुवान सच्चा मार्ग चल दिया करे जाना अठ सठ तीर्थ सगल सोना जी दया परवाना जिसनो देव दया कर सोई पुरख सजाना जिना मिलिया प्रभ अपना नानक तिन कुरबाना माव सुते से कांडिया जिन पूरा गुर मेहरबान जिना मिलिया प्रभ अपना नानक तिन कुरबान माव सुते से कांडिया जिन पूरा गुर मेहरबान
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਬਾਰਗਾਹ ਵਿੱਚ ਬੈਠੇ ਗੁਰੂ ਕੀ ਸਾਧ ਸੰਗਤ ਅੱਜ ਆਪਾਂ ਸੰਗਰਾਂਦ ਦਾ ਦਿਹਾੜਾ ਜਾਣ ਕਰਕੇ ਇੱਥੇ ਜੁੜ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਸ ਮਹੀਨੇ ਦਾ ਭਾਵ ਅਰਥ ਫਲਾਂ ਦੇ ਸੁਣਨ ਵਾਸਤੇ ਇਕੱਤਰ ਹੋਏ ਹਾਂ ਜਿੱਥੇ ਜਿੱਥੇ ਕਿਤੇ ਕੋਈ ਗੁਰੂ ਨਾਨਕ ਨਾਮ ਲਿਆ ਗੁਰੂ ਕਾ ਸਿੱਖ ਮਾਈ ਭਾਈ ਬੈਠੇ ਨੇ ਅੱਜ ਦੇ ਪਵਿੱਤਰ ਦਿਹਾੜੇ ਸੰਗਤਾਂ ਦੇ ਵਿੱਚ ਆਮ ਇਹ ਮਰਿਆਦਾ ਹੈ ਕਿ ਗੁਰਦੁਆਰੇ ਸਾਹਿਬ ਜਾ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ਼ਨਾਨ ਕਰਨਾ ਦਰਸ਼ਨ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਤੇ ਪਵਿੱਤਰ ਮੁੱਖ ਵਾਕ ਵਿਚਾਰ ਸਰਵਣ ਕਰਕੇ ਮਹੀਨੇ ਨੂੰ ਉਸ ਅਨੁਸਾਰ ਢਾਲਣ ਦਾ ਯਤਨ ਕਰਨਾ ਇਹ ਗੁਰੂ ਕੇ ਸਿੱਖਾਂ ਦੇ ਹਿੱਸੇ ਕੇਵਲ ਆਇਆ ਹੈ ਜਿੱਥੇ ਹੋਰ ਮਹੀਨਿਆਂ ਦਾ ਫਲਾਂ ਦੇ ਸੰਗਤਾਂ ਆਣ ਕੇ ਸੁਣਦੀਆਂ ਨੇ ਜਾਂ ਵਿਚਾਰ ਕਰਦੀਆਂ ਨੇ ਗੁਰੂ ਕੀ ਬਾਣੀ ਸਰਵਣ ਕਰਦੀਆਂ ਨੇ ਉੱਥੇ ਮਾਘ ਦੇ ਮਹੀਨੇ ਦੇ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਦੇ ਮਨ ਵਿੱਚ ਵੀ ਅਤੇ ਹੋਰ ਜੋ ਧਰਮੀ ਵਿਅਕਤੀ ਨੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਮ ਹੈ ਕਿ ਜਿੰਨਾ ਵੀ ਪੁੰਨ ਦਾਨ ਪਰਮੇਸ਼ੁਰ ਦਾ ਸਿਮਰਨ ਭਜਨ ਇਸ ਮਹੀਨੇ ਵਿੱਚ ਕੀਤਾ ਜਾਵੇਗਾ ਉਹਦਾ ਜ਼ਿਆਦਾ ਲਾਭ ਅਤੇ ਜ਼ਿਆਦਾ ਫਲ ਪ੍ਰਾਪਤ ਹੋਵੇਗਾ ਮਾਘ ਦਾ ਮਹੀਨਾ ਜਿੱਥੇ ਪੁਰਬ ਦੇ ਤੌਰ 'ਤੇ ਜਾਂ ਤੀਰਥ ਦੇ ਤੌਰ 'ਤੇ ਲੋਕ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਉੱਥੇ ਗੁਰੂ ਕੇ ਸਿੱਖਾਂ ਵਾਸਤੇ ਮਾਘ ਦੇ ਮਹੀਨੇ ਦੇ ਪਿੱਛੇ ਬਹੁਤ ਵੱਡਾ ਇੱਕ ਇਤਿਹਾਸ ਹੈ ਪੋਹ ਦਾ ਮਹੀਨਾ ਜੋ ਪਿੱਛੇ ਬਤੀਤ ਹੋਇਆ ਹੈ ਉਸ ਦੇ ਵਿੱਚ ਜਿੰਨੀਆਂ ਸ਼ਹੀਦੀਆਂ ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੇ ਸਾਡੇ ਮਾਨਯੋਗ ਜਗਤ ਮਾਤਾ ਮਾਤਾ ਗੁਜਰੀ ਜੀ ਨੇ ਸ਼ਹੀਦੀ ਪਾ ਕੇ ਜੋ ਪ੍ਰਪਾਟੀ ਚਲਾਈ ਸੀ ਹੋਰ ਕਿਸੇ ਮਹੀਨੇ ਦੇ ਵਿੱਚ ਇੰਨੀਆਂ ਸ਼ਹੀਦੀਆਂ ਇੰਨੇ ਸਾਕੇ ਨਹੀਂ ਹੋਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਹਿਬ ਤਾਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਆਪ ਸੱਚੇ ਪਾਤਸ਼ਾਹ ਜੀ ਨੇ ਵੀ ਪੋਹ ਸੁਦੀ ਸਪਤਮੀ ਨੂੰ ਸ੍ਰੀ ਪਟਨਾ ਸਾਹਿਬ ਵਿਖੇ ਪੋਹ ਦੇ ਮਹੀਨੇ ਵਿੱਚ ਅਵਤਾਰ ਧਾਰਨ ਕੀਤਾ ਸੀ ਬੇਅੰਤ ਕੁਰਬਾਨੀਆਂ ਬੇਅੰਤ ਸਾਖੀਆਂ ਪੋਹ ਦੇ ਮਹੀਨੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਸਾਹਿਬਜ਼ਾਦਿਆਂ ਦੇ ਨਾਲ ਸ਼ਹੀਦੀ ਦੀਆਂ ਪੋਹ ਦੇ ਮਹੀਨੇ ਵਿੱਚ ਆਉਂਦੀਆਂ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੋਹ ਦੇ ਮਹੀਨੇ ਵਿੱਚ ਹੋਈ ਸੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਹਿਬ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਅਤੇ ਜ਼ਾਲਮ ਨੂੰ ਸਦਾ ਵਾਸਤੇ ਜ਼ੁਲਮ ਤੋਂ ਹਟਾਉਣ ਵਾਸਤੇ ਸੱਚੇ ਪਾਤਸ਼ਾਹ ਜੰਗ ਕਰ ਰਹੇ ਸਨ ਤਾਂ ਉਸ ਵੇਲੇ 22 ਧਾਰ ਦੇ ਪਹਾੜੀ ਰਾਜਿਆਂ ਨੇ ਇੱਕ ਸਕੀਮ ਬਣਾਈ। ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਮੱਥੇ ਦੇ ਉੱਪਰ 7 ਤਵੀਆਂ ਬੰਨ ਕੇ ਸੁੰਡ ਦੇ ਨਾਲ ਤਲਵਾਰ ਬੰਨ ਕੇ ਹਾਥੀ ਨੂੰ ਕਿਲ੍ਹੇ ਵੱਲ ਨੂੰ ਤੋਰਿਆ ਕਿ ਜਿਸ ਵੇਲੇ ਇਹ ਸ਼ਰਾਬੀ ਹਾਥੀ ਜਾ ਕੇ ਕਿਲ੍ਹੇ ਦੇ ਦਰਵਾਜ਼ੇ ਦੇ ਨਾਲ ਟੱਕਰ ਮਾਰੇਗਾ, ਉਸ ਵੇਲੇ ਦਰਵਾਜ਼ਾ ਟੁੱਟ ਜਾਣ ਅਤੇ ਪਿੱਛੋਂ ਜੋ ਬਾਦਸ਼ਾਹੀ ਜਾਂ ਮੁਗਲੀਆ ਫੌਜਾਂ ਸਨ ਉਹ ਪਿੱਛਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲੈਣਗੀਆਂ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਹਨਾਂ ਨੇ ਵਚਨ ਕੀਤੇ ਸਨ ਕਿ 1,25,000 ਤੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਜਿਸ ਵੇਲੇ ਸਿੰਘਾਂ ਨੇ ਆਣ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪਹਾੜੀ ਰਾਜੇ ਇਹ ਖੋਟੀ ਚਾਲ ਚੱਲਣ ਲੱਗੇ ਨੇ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਕਹਿਣ ਲੱਗੇ, ਖਾਲਸਾ ਜੀ ਜਿੱਥੇ ਪਹਾੜੀ ਰਾਜਿਆਂ ਦੇ ਕੋਲ ਸ਼ਰਾਬੀ ਹਾਥੀ ਹੈ ਜਿਹੜੀ ਸ਼ਰਾਬ ਰਾਤ ਪੀਣ ਤੋਂ ਦੇਣੀ ਲੈ ਜਾਂਦੀ ਹੈ, ਪਰ ਸਾਡੇ ਗੁਰੂ ਕੇ ਸਿੱਖ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਈਅਤ ਹੈ ਸੂਰਾ। ਉਹ ਗੁਰੂ ਕੇ ਸਿੱਖਾਂ ਦੇ ਵਿੱਚੋਂ ਸਾਡੇ ਵਿੱਚੋਂ ਭਾਈ ਦੁਨੀ ਚੰਦ ਹੀ ਉਸ ਹਾਥੀ ਦਾ ਮੁਕਾਬਲਾ ਕਰਨਗੇ। ਪਰ ਭਾਈ ਦੁਨੀ ਚੰਦ ਕਿਉਂਕਿ ਬੇਅੰਮ੍ਰਿਤਿਆ ਸੀ, ਭਾਵੇਂ ਭਾਈ ਸ਼ਾਲੋ ਦਾ ਪੋਤਰਾ ਸੀ, ਪਰ ਬੇਅੰਮ੍ਰਿਤਿਆ ਹੋਣ ਦੇ ਕਾਰਨ ਮਨ ਵਿੱਚ ਉਹ ਸਿੱਖੀ, ਮਨ ਵਿੱਚ ਉਹ ਦ੍ਰਿੜਤਾ, ਮਨ ਵਿੱਚ ਉਹ ਭਾਵਨਾ ਅਤੇ ਨਿਸ਼ਚਾ ਨਹੀਂ ਸੀ ਕਿ ਜਿਸ ਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਸ ਹਾਥੀ ਦਾ ਮੁਕਾਬਲਾ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਮੇਰੇ ਕੋਲੋਂ ਆਪ ਕਰਾਉਣਗੇ, ਇਹ ਨਿਸ਼ਚਾ ਉਹਦਾ ਦ੍ਰਿੜ ਨਹੀਂ ਸੀ। ਜਿਸ ਕਰਕੇ ਰਾਤ ਨੂੰ ਸਲਾਹ ਕੀਤੀ, ਰਸੇ ਦੇ ਨਾਲ ਦੁਨੀ ਚੰਦ ਨੂੰ ਬੰਨ ਕੇ ਨਾਲ 200 ਸਾਥੀਆਂ ਦੇ ਸਮੇਤ, ਸਿੱਖਾਂ ਦੇ ਸਮੇਤ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਬਾਹਰ ਨਿਕਲ ਕੇ ਉਹ ਗੁਰੂ ਤੋਂ ਬੇਮੁੱਖ ਹੋ ਕੇ ਵਾਪਸ ਲਾਹੌਰ ਨੂੰ ਚਲਾ ਗਿਆ ਸੀ। ਕਿਲ੍ਹੇ ਤੋਂ ਰਸਾ ਟੁੱਟਣ ਦੇ ਕਰਕੇ ਡਿੱਗਣ ਦੇ ਨਾਲ ਦੁਨੀ ਚੰਦ ਦੀ ਲੱਤ 'ਤੇ ਘਰ ਜਾ ਕੇ ਸੱਪ ਲੜ ਕੇ ਅੰਤ ਨੂੰ ਉਹ ਮਰ ਗਿਆ ਸੀ। ਕਹਿਣ ਤੋਂ ਭਾਵ ਕਿ ਗੁਰੂ ਤੋਂ ਬੇਮੁੱਖ ਹੋ ਕੇ ਜੋ ਦੁਨੀ ਚੰਦ ਗਿਆ ਸੀ ਉਹਨੂੰ ਅਗਾਂਹ ਜਾ ਕੇ ਵੀ ਸੰਸਾਰ ਦੇ ਵਿੱਚ ਵੀ ਢੋਈ ਪ੍ਰਾਪਤ ਨਹੀਂ ਸੀ ਹੋਈ। ਜਿਸ ਵੇਲੇ ਇਹ 200 ਸਿੱਖ ਘਰਾਂ ਵਿੱਚ ਗਿਆ, ਮਾਈਆਂ ਨੇ ਬੀਬੀਆਂ ਨੇ, ਕਿਉਂਕਿ ਮਾਈਆਂ ਨਬ ਰਜਾਈਆਂ ਦਾ ਵਰ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਦੇ ਚੁੱਕੇ ਸਨ। ਉਸ ਵੇਲੇ ਘਰਾਂ ਤੋਂ ਮਿਹਣੇ ਵੱਜੇ ਕਿ ਆਹ ਜੋ ਸਾਡੇ ਵਾਲੇ ਵਸਤਰ ਨੇ, ਸਾਡੇ ਵਾਲੇ ਕੱਪੜੇ ਨੇ, ਸਾਡੇ ਵਾਲੇ ਜੋ ਉੱਪਰ ਲੈਣ ਵਾਲੀਆਂ ਚੁੰਨੀਆਂ ਨੇ, ਇਹ ਤੁਸੀਂ ਲਓ ਅਤੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੋਂ ਜਾ ਕੇ ਇਸ ਬੇਮੁਖਤਾਈ ਦਾ ਇਫਜ਼ਾਨਾ ਮੋੜ ਕੇ ਆਵਾਂਗੀਆਂ, ਅਸੀਂ ਸਤਿਗੁਰੂ ਜੀ ਕੋਲੋਂ ਜਾ ਕੇ ਭੁੱਲ ਬਖਸ਼ਾਵਾਂਗੀਆਂ। ਜਿਸ ਵੇਲੇ ਇਹ ਤਾਨੇ ਅਤੇ ਮਿਹਣੇ ਵੱਜੇ ਤਾਂ ਉਹਦੇ ਵਿੱਚੋਂ ਕੁਝ ਕੁ ਸਿੰਘਾਂ ਨੇ ਅਤੇ ਨਾਲ ਮਾਝੇ ਦੀਆਂ ਪੰਚਾਇਤਾਂ ਨੇ, ਲਾਹੌਰ ਦੀਆਂ ਪੰਚਾਇਤਾਂ ਨੇ ਰਲ ਮਿਲ ਕੇ ਭਾਈ ਮਹਾਂ ਸਿੰਘ ਆਦਿ ਸਿੰਘਾਂ ਨੂੰ ਨਾਲ ਲੈ ਕੇ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਰਾਮੇ ਵਾਲੇ ਮੁਕਤਸਰ ਸਾਹਿਬ ਤੋਂ 14 ਮੀਲ ਦੂਰ ਆਣ ਕੇ ਮਿਲੇ ਨੇ। ਪੰਚਾਇਤਾਂ ਨੇ ਆਣ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ ਨੇ, ਵੱਡੇ ਵੀ ਅਤੇ ਛੋਟੇ ਵੀ ਮਾਤਾ ਜੀ ਕੁਰਬਾਨ ਹੋ ਗਏ ਨੇ, ਪਰਿਵਾਰ ਤੁਹਾਡਾ ਖੇਰੂ ਖੇਰੂ ਹੋ ਚੁੱਕਾ ਹੈ, ਮੁਗਲੀਆ ਫੌਜ ਸੱਚੇ ਪਾਤਸ਼ਾਹ ਬਹੁਤ ਵੱਡੀ ਗਿਣਤੀ ਵਿੱਚ ਹੈ, ਹਿੰਦੁਸਤਾਨ ਦਾ ਰਾਜ ਭਾਗ ਜਿਸ ਦੇ ਨਾਲ ਤੁਸੀਂ ਟੱਕਰ ਲਈ ਹੈ ਬਹੁਤ ਵੱਡਾ ਹੈ, ਇਸ ਕਰਕੇ ਆਪਾਂ ਨੂੰ ਰਾਜੇ ਦੇ ਨਾਲ ਔਰੰਗਜ਼ੇਬ ਦੇ ਨਾਲ ਸੰਧੀ ਕਰਨੀ ਚਾਹੀਦੀ ਹੈ, ਜੇ ਸੱਚੇ ਪਾਤਸ਼ਾਹ ਤੁਸੀਂ ਆਗਿਆ ਬਖਸ਼ੋ, ਕਿਰਪਾ ਕਰੋ ਤਾਂ ਅਸੀਂ ਵਿੱਚ ਪੈ ਪਵਾ ਕੇ ਕਿਸੇ ਨਾ ਕਿਸੇ ਤਰ੍ਹਾਂ ਤੁਹਾਡਾ ਸਮਝੌਤਾ ਬਾਦਸ਼ਾਹ ਦੇ ਨਾਲ ਕਰਵਾ ਦਿੰਦੇ, ਜਿਸ ਕਰਕੇ ਤੁਸੀਂ ਆਪਣਾ ਜੀਵਨ ਸੁਖੀ ਬਤੀਤ ਕਰ ਸਕੋ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਕਹਿਣ ਲੱਗੇ, ਸਿੱਖੋ ਤੁਹਾਡੀ ਗੱਲ ਤਾਂ ਤੁਹਾਡੇ ਮੁਤਾਬਕ ਭਾਵੇਂ ਦਰੁਸਤ ਹੋਵੇਗੀ, ਪਰ ਜਿਸ ਦਿਨ 5ਵੇਂ ਪਾਤਸ਼ਾਹ ਮਹਾਰਾਜ ਸਾਹਿਬ ਨੂੰ 33 ਤਵੀ ਦੇ ਉੱਪਰ ਲਾਹੌਰ ਬਿਠਾਇਆ ਗਿਆ ਸੀ, ਉਸ ਵੇਲੇ ਲਾਹੌਰ ਵਾਸੀਓ ਤੁਸੀਂ ਕਿੱਥੇ ਗਏ ਸੀ? ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜਿਹਨਾਂ ਨੇ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਰਨੰਦੀਆ, ਜਿਹਨਾਂ ਨੇ ਕੇਵਲ ਅਤੇ ਕੇਵਲ ਧਰਮ ਨੂੰ ਪ੍ਰਪੱਕ ਕਰਨ ਵਾਸਤੇ ਅਤੇ ਧਰਮ ਚਲਾਵਨ ਸੰਤ ਉਭਾਰਨ ਇਸ ਨਿਸ਼ਚੇ ਨੂੰ ਦ੍ਰਿੜ ਕਰਾਉਣ ਵਾਸਤੇ ਆਪਣਾ ਸੀਸ ਚਾਂਦਨੀ ਚੌਂਕ ਵਿੱਚ ਆ ਕੇ ਦਿੱਤਾ ਸੀ, ਉਸ ਦਿਨ ਤੁਸੀਂ ਸਮਝੌਤਾ ਕਰਾਉਣ ਵਾਲੇ ਭਲਾ ਕਿੱਧਰ ਗਏ ਸੀ? ਅੱਜ ਸਮਝੌਤੇ ਦੀ ਕੋਈ ਲੋੜ ਨਹੀਂ। ਸਾਹਿਬਜ਼ਾਦੇ ਜਿਸ ਕੀ ਵਸਤ ਸਿਆਗਾ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ। ਅਸੀਂ ਆਪਣੇ ਚਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ ਨੇ, ਪਰ ਜਿਹੜੇ ਗੁਰੂ ਕੇ ਸਿੱਖ ਸਿੱਖਣੀਆਂ ਅਤੇ ਗੁਰੂ ਕੇ ਸਿੰਘ ਸਿੰਘਣੀਆਂ ਚੜ੍ਹਦੀ ਕਲਾ ਦੇ ਨਾਲ ਪਰਮੇਸ਼ਵਰ ਦਾ ਨਾਮ ਜਪਣਗੇ, ਗੁਰੂ ਕੀ ਸਿੱਖੀ ਕਮਾਉਣਗੇ, ਸਾਡੇ ਭਾਈ ਉਹੋ ਹੀ ਗੁਰੂ ਕੇ ਸਿੱਖ ਸਾਹਿਬਜ਼ਾਦੇ ਅਤੇ ਸਾਡੇ ਧੀਆਂ ਅਤੇ ਪੁੱਤਰ ਹੋਣਗੇ। ਸਾਨੂੰ ਸਮਝੌਤੇ ਦੀ ਕੋਈ ਲੋੜ ਨਹੀਂ। ਸਿੱਖ ਉਪਦੇਸ਼ ਸੁਣਨ ਵਾਸਤੇ ਹੁੰਦਾ, ਕਰਨ ਵਾਸਤੇ ਨਹੀਂ ਹੁੰਦਾ। ਸੋ ਅੰਤ ਨੂੰ ਉਹਨਾਂ ਨੇ ਉਹ ਬਦਾਵਾ ਲਿਖ ਕੇ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਅਤੇ ਤੁਸੀਂ ਸਾਡੇ ਗੁਰੂ ਨਹੀਂ। ਜਿਸ ਵੇਲੇ ਇਹ ਬਦਾਵਾ ਲਿਖ ਕੇ ਥੋੜ੍ਹਾ ਜਿਹਾ ਪਿੰਡ ਵੱਲ ਨੂੰ ਤੁਰੇ, ਲਾਹੌਰ ਵੱਲ ਨੂੰ ਤੁਰੇ, ਭਾਈ ਮਹਾਂ ਸਿੰਘ ਵਰਗੇ ਗੁਰੂ ਕੇ ਸਿੰਘਾਂ ਨੇ, ਮਾਤਾ ਭਾਗ ਕੌਰ ਵਰਗੀਆਂ ਮਾਤਾਵਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਜਿਹੜਾ ਬਦਾਵਾ ਅੱਜ ਅਸੀਂ ਲਿਖ ਕੇ ਦੇ ਆਏ ਹਾਂ ਇਹ ਬਦਾਵਾ ਮੁੜ ਕੇ ਅਗਲੇ ਜਨਮ ਵਿੱਚ ਵੀ ਜਾ ਕੇ ਸਾਥੋਂ ਨਹੀਂ ਪੜਵਾਇਆ ਜਾਣਾ, ਸਾਨੂੰ ਸਵਰਗਾਂ ਵਿੱਚ ਤਾਂ ਕੀ ਨਰਕਾਂ ਵਿੱਚ ਸਾਨੂੰ ਢੋਈ ਪ੍ਰਾਪਤ ਨਹੀਂ ਹੋਵੇਗੀ। ਭਾਈ ਮਹਾਂ ਸਿੰਘ ਵਰਗੇ ਗੁਰੂ ਕੇ ਸਿੰਘਾਂ ਨੇ ਵਿਚਾਰ ਕੀਤੀ, ਅੰਤ ਵੇਲੇ ਲਕੀਰ ਖਿੱਚੀ ਗਈ ਕਿ ਜਿਹੜਾ ਵੀ ਕੋਈ ਗੁਰੂ ਕਾ ਸਿੱਖ ਜਾਓ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਹੜਾ ਵੀ ਕੋਈ ਗੁਰੂ ਕਾ ਸਿੱਖ ਗੁਰੂ ਘਰ ਦੇ ਨਾਲ ਪ੍ਰੇਮ ਪ੍ਰੀਤ ਪਾਲਣੀ ਚਾਹੁੰਦਾ ਹੈ, ਜਿਹਦਾ ਗੁਰੂ ਦੇ ਨਾਲ ਪ੍ਰੇਮ ਹੈ, ਸਤਿਗੁਰਾਂ ਦੇ ਨਾਲ ਜਿਹਦਾ ਪ੍ਰੇਮ ਹੈ, ਉਹ ਭਾਈ ਇਸ ਲਕੀਰ ਤੋਂ ਪਾਰ ਆਵੇ, ਜਿਹਨੂੰ ਘਰ ਪਿਆਰਾ ਨਹੀਂ, ਜਿਹਨੂੰ ਧੀਆਂ ਪੁੱਤਰ ਪਿਆਰੇ ਨਹੀਂ, ਜਿਹਦੇ ਅੱਗੇ ਸਭ ਤੋਂ ਪਹਿਲਾਂ ਇਹ ਨਿਸ਼ਚਾ ਹੈ ਕਿ ਇਤ ਮਾਰਗ ਪੈਰ ਧਿਰੀ ਜਾ ਸਿਰ ਦੀ ਜਾ ਕਾਣ ਕੀ ਜਾ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਦੀ ਖਾਨ ਸਿਰ ਦਿੱਤਿਆਂ ਜੇ ਹਰ ਮਿਲੈ ਤੋ ਵੀ ਸਸਤਾ ਜਾਨ। ਜਿਹਨੇ ਸਿਰ ਦੇ ਕੇ ਇਸ ਪਰਮੇਸ਼ਰ ਦੀ ਪ੍ਰਾਪਤੀ ਨੂੰ ਅਤੇ ਗੁਰੂ ਦੀ ਸਨਮੁਖਤਾਈ ਦਾ ਵਪਾਰ ਵਣਜ ਵਿਹਾਜਣਾ, ਉਹ ਭਾਈ ਇਸ ਲਕੀਰ ਤੋਂ ਪਾਰ ਟੱਪੇ। ਖਾਲਸਾ ਜੀ, ਭਾਈ ਮਹਾਂ ਸਿੰਘ ਤੋਂ ਬਿਨਾਂ 39 ਗੁਰੂ ਕੇ ਸਿੰਘ ਅਤੇ ਮਾਤਾ ਭਾਗ ਕੌਰ ਜੀ ਇਸ ਲਕੀਰ ਤੋਂ ਪਾਰ ਆਏ ਸਨ। ਮੁਗਲੀਆ ਫੌਜਾਂ ਕੋਟਕਪੂਰੇ ਤੋਂ ਹੁੰਦੀਆਂ ਹੋਈਆਂ ਉਸ ਰਾਜੇ ਨੂੰ ਨਾਲ ਲੈ ਕੇ ਕੋਟਕਪੂਰੇ ਦੇ ਨੂੰ, ਜਿਸ ਵੇਲੇ ਰਾਮਿਆਣੇ ਦੇ ਅਗਾਂਹ ਲੰਘ ਕੇ ਮੁਕਤਸਰ ਸਾਹਿਬ ਤੋਂ ਖਦਰਾਣੇ ਵਾਲੀ ਢਾਬ 'ਤੇ ਆਈਆਂ ਨੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਬਣਿਆ ਹੋਇਆ ਹੈ, ਉੱਥੇ ਇੱਕ ਪੁਰਾਣੀ ਢਾਬ ਹੋਇਆ ਕਰਦੀ ਸੀ। ਦੋ ਭਰਾ ਸਨ, ਖਦਰਾਣਾ ਅਤੇ ਰੁਪਾਣਾ। ਇਹਨਾਂ ਦੋਵਾਂ ਦੀ ਜ਼ਮੀਨ ਦੇ ਉੱਤੇ ਪਾਣੀ ਦੇ ਇੱਕ ਬਹੁਤ ਵੱਡੇ ਢਾਬ ਸੀ। ਪੁਰਾਣੇ ਜ਼ਮਾਨੇ 'ਚ ਜਿੰਨੇ ਵੀ ਜੰਗ ਹੋਇਆ ਕਰਦੇ ਸਨ, ਜੰਗ ਦੀ ਸਭ ਤੋਂ ਪਹਿਲਾਂ ਇਹ ਵੇਖਣ ਵਿੱਚ ਵਿਚਾਰ ਕੀਤੀ ਜਾਂਦੀ ਸੀ ਕਿ ਸਾਨੂੰ ਪਾਣੀ ਪੀਣ ਵਾਸਤੇ ਕਿੱਥੋਂ ਪ੍ਰਾਪਤ ਹੋਵੇਗਾ। ਫੌਜਾਂ ਨੂੰ ਪਾਣੀ ਪੀਣ ਵਾਸਤੇ ਚਾਹੀਦਾ ਹੁੰਦਾ ਸੀ, ਘੋੜਿਆਂ ਨੂੰ ਪਾਣੀ ਪੀਣ ਵਾਸਤੇ ਚਾਹੀਦਾ ਹੁੰਦਾ ਸੀ। ਸੋ ਉਸ ਢਾਬ ਦੇ ਉੱਪਰ ਸਿੰਘਾਂ ਨੇ ਕਬਜ਼ਾ ਕਰਕੇ ਉੱਥੇ ਮੋਰਚਾ ਜਮਾਇਆ ਹੈ। ਗੁਰੂ ਕੇ ਸਿੰਘ ਇੱਕ ਇੱਕ ਕਰਕੇ ਸ਼ਹੀਦ ਹੁੰਦੇ ਜਾ ਰਹੇ ਨੇ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਾਹਿਬ ਪੂਰੇ ਇੱਕ ਕੋਹ ਦੀ ਵਿੱਚ ਤੇ ਟਿੱਬੀ ਸਾਹਿਬ ਦੇ ਵਿਖੇ ਸੱਚੇ ਪਾਤਸ਼ਾਹ ਆਪ ਤੀਰ ਚਲਾ ਕੇ ਹਜ਼ਾਰਾਂ ਜਾਨਵਾਂ ਦਾ ਨਾਸ਼ ਕਰ ਰਹੇ ਨੇ। ਜਿਸ ਵੇਲੇ ਮੁਗਲੀਆ ਫੌਜ ਦੀ ਕੋਈ ਪੇਸ਼ ਨਾ ਗਈ ਤਾਂ ਸਿੰਘਾਂ ਦੇ ਵੱਡੇ ਵੱਡੇ 8-8-10-10 ਮੀਟਰ ਦੇ ਕਸ਼ਹਿਰੇ ਵੇਖ ਕੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਪਤਾ ਨਹੀਂ ਕਿੰਨੇ ਕੁ ਤੰਬੂ ਵੱਡੇ ਲੱਗੇ ਨੇ ਅਤੇ ਕਿੰਨੀਆਂ ਕੁ ਫੌਜਾਂ ਅਜੇ ਗੁਰੂ ਕੇ ਸਿੰਘਾਂ ਦੀਆਂ ਬੈਠੀਆਂ ਨੇ। ਅੱਜ ਉਸ ਪਵਿੱਤਰ ਯਾਦ ਦੇ ਵਿੱਚ ਗੁਰਦੁਆਰਾ ਤੰਬੂ ਸਾਹਿਬ ਵੀ ਮੁਕਤਸਰ ਸਾਹਿਬ ਦੇ ਸਰੋਵਰ ਦੇ ਇੱਕ ਪਾਸੇ ਦੇ ਉੱਪਰ ਸਥਿਤ ਹੈ, ਜਿਹੜਾ ਇਸ ਗੱਲ ਦੀ ਯਾਦ ਕਰਾਉਂਦਾ ਹੈ ਕਿ ਗੁਰੂ ਕੇ ਸਿੰਘ ਕਿਸ ਤਰ੍ਹਾਂ ਵੱਡੇ ਵੱਡੇ ਕਸ਼ਹਿਰੇ ਪਹਿਨ ਕੇ ਵੀ ਉਹਨਾਂ ਕਸ਼ਹਿਰਿਆਂ ਦੇ ਨਾਲ ਹੀ ਤੰਬੂਆਂ ਦਾ ਭੁਲੇਖਾ ਪਾ ਕੇ ਮੋਲੀਆ ਫੌਜਾਂ ਨੂੰ ਡਰਾਇਆ ਕਰਦੇ ਸਨ। ਖਾਲਸਾ ਜੀ, ਅੱਜ ਆਪਾਂ ਨੂੰ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿਹੜਾ ਅੱਜ ਕਸ਼ਹਿਰਾ ਅਸੀਂ ਪਾਉਣ ਤੋਂ ਸੰਕੋਚ ਕਰਦੇ ਹਾਂ, ਕਿਸੇ ਵੇਲੇ ਸਾਡਾ ਉਹ ਕਸ਼ਹਿਰਾ ਇੱਕ ਬਹੁਤ ਵੱਡਾ ਡਰ ਦਾ ਕਾਰਨ ਦੁਸ਼ਮਣਾਂ ਵਾਸਤੇ ਬਣਿਆ ਕਰਦਾ ਸੀ। ਇਸ ਵਾਸਤੇ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਾਨੂੰ ਰਹਿਤ ਦੇ ਵਿੱਚ ਇਹ ਕਸ਼ਹਿਰਾ ਬਖਸ਼ਿਆ। ਜਿਸ ਵੇਲੇ ਸਾਰੇ ਸਿੰਘ ਸ਼ਹੀਦ ਹੋਏ ਤਾਂ ਮਗਰੋਂ ਜੋ ਗੁਰੂ ਸਾਹਿਬ ਦੀਆਂ ਫੌਜਾਂ ਸਨ ਉਹਨਾਂ ਨੇ ਆਣ ਕੇ ਟਾਕਰਾ ਮੁਗਲੀਆ ਫੌਜ ਦਾ ਕੀਤਾ। ਮੁਗਲੀਆ ਫੌਜ ਪੁੱਛਣ ਲੱਗੀ ਪੂਰੇ ਨੂੰ, ਇੱਥੋਂ ਪਾਣੀ ਕਿੰਨੀ ਕੁ ਦੂਰ ਜਾ ਕੇ ਪ੍ਰਾਪਤ ਹੋਵੇਗਾ? ਕਹਿਣ ਲੱਗਾ, ਜੇ ਅੱਗੇ ਨੂੰ ਗਏ ਤਾਂ 30 ਕੋਹ 'ਤੇ ਜਾ ਕੇ ਪ੍ਰਾਪਤ ਹੋਵੇਗਾ, ਪਰ ਜੇ ਆਪਾਂ ਪਿਛਾਂ ਨੂੰ ਮੁੜੀਏ ਤਾਂ 10 ਕੋਹ ਉੱਪਰ ਜਾ ਕੇ ਸਾਨੂੰ ਪਾਣੀ ਮਿਲੇਗਾ। ਪਾਣੀ ਦੇ ਦੁੱਖੋਂ ਤੰਗ ਆ ਕੇ ਸਿੰਘਾਂ ਦੀ ਮਾਰ ਵੇਖ ਕੇ ਸਿੰਘਾਂ ਦਾ ਹੱਲਾ ਵੇਖ ਕੇ ਉਹ ਮੁਗਲੀਆ ਫੌਜ ਅੱਗੇ ਨਹੀਂ ਸੀ ਟਿਕ ਸਕੀ, ਪਿਛਾਂ ਨੂੰ ਭੱਜ ਗਈ ਸੀ, ਹਾਰ ਗਈ ਸੀ। ਧੰਨ ਗੁਰੂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪਣੇ ਗੁਰੂ ਕੇ ਸਿੱਖਾਂ ਨੂੰ ਜਿੱਥੇ ਵੀ ਕਿਤੇ ਯਾਦ ਕੀਤਾ ਹੈ, ਜਹਿ ਜਹਿ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਦਾ ਵਾ। ਭਾਈ ਮਹਾਂ ਸਿੰਘ ਗੁਰੂ ਕੇ ਪਿਆਰੇ ਅਖੀਰਲੇ ਸਵਾਸਾਂ ਦੇ ਉੱਪਰ ਆਣ ਕੇ ਬੇਨਤੀਆਂ ਕਰ ਰਹੇ ਨੇ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਵਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ। ਕਿਰਪਾ ਕਰੋ ਗੁਰੂ ਕਰਕੇ ਧਰ ਪਾਤਸ਼ਾਹ ਜੀ, ਜਿਸ ਤਰ੍ਹਾਂ ਆਪ ਬੇਅੰਤ ਸਿੰਘਾਂ ਨੂੰ ਜਾ ਕੇ ਨਵਾਜਦੇ ਰਹੇ ਜੇ, ਅੱਜ ਮੇਰੇ ਤੇ ਵੀ ਕਿਰਪਾ ਕਰੋ, ਅੰਤ ਦੇ ਵੇਲੇ ਆਣ ਕੇ ਦਰਸ਼ਨ ਬਖਸ਼ਿਓ। ਉਸ ਵੇਲੇ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਘੋੜਾ ਦੌੜਾ ਕੇ ਭਾਈ ਮਹਾਂ ਸਿੰਘ ਸਾਹਿਬ ਦੇ ਕੋਲ ਆਏ ਨੇ। 40 ਸਿੰਘ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਸਨ, ਇੱਕ ਇੱਕ ਸਿੰਘ ਦਾ ਚਿਹਰਾ ਆਪਣੇ ਰੁਮਾਲ ਦੇ ਨਾਲ ਪਰਨੇ ਦੇ ਨਾਲ ਸੱਚੇ ਪਾਤਸ਼ਾਹ ਝਾੜ ਕੇ ਉਹਨਾਂ ਨੂੰ ਵਰ ਬਖਸ਼ ਰਹੇ ਨੇ। ਆਹ ਗੁਰੂ ਕਾ ਸਿੱਖ 5,000 ਹੈ, ਆਹ ਮੇਰਾ ਸਿੱਖ 10,000 ਹੈ, ਇਹ 20,000 ਹੈ, ਆਹ 25,000 ਗੁਰੂ ਕਾ ਸਿੰਘ ਹੈ, ਆਹ ਮੁਲਤਾਨ ਦਾ ਸੂਬਾ ਹੈ, ਇਹ ਪਿਸ਼ੌਰ ਦਾ ਹਾਕਮ ਹੈ, ਇਹਨੂੰ ਸਵਰਗ ਦਾ ਰਾਜ, ਇਹਨੂੰ ਤਰਲੋਕੀ ਦਾ ਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਗੁਰੂ ਕੇ ਸਿੰਘਾਂ ਨੂੰ ਵਰ ਬਖਸ਼ ਰਹੇ ਨੇ। ਜਿੰਨਾ ਜਿੰਨੇ ਕਦਮ ਕੋਈ ਗੁਰੂ ਕਾ ਸਿੰਘ ਆਪਣੇ ਕੈਂਪ ਤੋਂ ਅਗਾਂਹ ਹੋ ਕੇ ਲੜਿਆ ਹੈ, ਉਹਨੇ 1,000 ਦੀ ਬਖਸ਼ਿਸ਼ ਸੱਚੇ ਪਾਤਸ਼ਾਹੀ 5,000 10,000 ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਖਸ਼ ਰਹੇ ਨੇ। ਪਰ ਜਿਸ ਵੇਲੇ ਭਾਈ ਮਹਾਂ ਸਿੰਘ ਦੇ ਕੋਲ ਆਏ, ਵੇਖਿਆ ਕਿ ਇਹਦੇ ਵਿੱਚ ਅਜੇ ਸਵਾਸ ਬਾਕੀ ਨੇ, ਸੱਚੇ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਸਾਹਿਬ ਦਾ ਸੀਸ ਆਪਣੇ ਗੋਡੇ ਦੇ ਉੱਪਰ ਰੱਖਿਆ ਹੈ। ਪੁੱਛਿਆ, ਗੁਰੂ ਕੇ ਸਿੰਘਾ ਕੀ ਮੰਗ ਹੈ ਇਸ ਵੇਲੇ ਤੇਰੀ? ਜੇ ਕਹੇ ਤਰਲੋਕੀ ਦਾ ਰਾਜ ਤੈਨੂੰ ਬਖਸ਼ ਦਈਏ, ਜੇ ਕਹੇ ਤੈਨੂੰ ਮੁਕਤੀ ਬਖਸ਼ ਦਈਏ, ਭੁਗਤ ਮੁਕਤ ਅਤੇ ਜੁਗਤ, ਜਿਹੜੀ ਵੀ ਚੀਜ਼ ਦੀ ਤੈਨੂੰ ਲੋੜ ਹੈ ਗੁਰੂ ਕੇ ਸਿੰਘਾਂ ਇਸ ਵੇਲੇ ਹਾਜ਼ਰ ਹੈ, ਜਿਹੜੀ ਵੀ ਚੀਜ਼ ਤੂੰ ਚਾਹਵੇਂ ਮੰਗ ਸਕਦਾ ਹੈ। ਪਰ ਧੰਨ ਭਾਈ ਮਹਾਂ ਸਿੰਘ ਗੁਰੂ ਕਾ ਪਿਆਰਾ, ਬੇਨਤੀ ਕੀਤੀ ਸੱਚੇ ਪਾਤਸ਼ਾਹ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਸੱਚੇ ਪਾਤਸ਼ਾਹ ਮੁਕਤੀ ਦੇ ਵਿੱਚ ਵੀ ਹਉਮੈ ਆਉਂਦੀ ਹੈ, ਮੈਨੂੰ ਮੁਕਤੀ ਪ੍ਰਾਪਤ ਹੋਵੇਗੀ, ਇਹ ਵੀ ਇੱਕ ਹਉਮੈ ਵਾਲੀ ਗੱਲ ਹੈ, ਰਾਜਭਾਗ ਨਾਸ ਹੋਣ ਵਾਲੀ ਚੀਜ਼ ਹੈ। ਕਿਰਪਾ ਕਰੋ ਸੱਚੇ ਪਾਤਸ਼ਾਹ, ਜਿਹੜੀ ਤੁਹਾਡੇ ਨਾਲ ਪੁਰਾਣੀ ਪ੍ਰੀਤ ਸੀ, ਜਿਹੜੀ ਸਦੀਆਂ ਤੋਂ ਲੈ ਕੇ ਤੁਹਾਡੇ ਨਾਲ ਸੱਚੇ ਪਾਤਸ਼ਾਹ ਜੁੜੀ ਆਉਂਦੀ ਸੀ, ਕੁਝ ਕਾਰਨ ਕਰਕੇ ਸਿਆਸੀ ਬੰਦਿਆਂ ਨੇ ਕਰਕੇ ਉਹ ਟੁੱਟ ਚੁੱਕੀ ਹੈ। ਸੱਚੇ ਪਾਤਸ਼ਾਹ ਉਹ ਕਿਰਪਾ ਕਰੋ, ਸਾਡੀ ਉਹ ਪ੍ਰੀਤ ਆਪਣੇ ਨਾਲ ਜੋੜੋ, ਜਿਸ ਕਰਕੇ ਮਹਾਰਾਜ ਤੁਹਾਡੇ ਨਾਲ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭੇ। ਪ੍ਰਲੋਕ ਵਿੱਚ ਜਾ ਕੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਤੁਸੀਂ ਅੰਗ ਸੰਗ ਰਹੋ, ਅਸੀਂ ਤੁਹਾਡੇ ਚਰਨਾਂ ਦੇ ਨਾਲ ਜੁੜੇ ਰਹੀਏ। ਸੋ ਉਹ ਭਾਈ ਮਾਨ ਸਿੰਘ ਸਾਹਿਬ ਨੇ ਬਦਾਵਾ ਖਾਲਸਾ ਜੀ, ਮਾਘੀ ਵਾਲਾ ਜੋ ਦਿਨ ਮਨਾਇਆ ਜਾਂਦਾ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਭਾਈ ਮਾਨ ਸਿੰਘ ਸਾਹਿਬ ਨੇ ਵਿਸਾਖ ਸੁਦੀ ਚੌਥ 1762 ਬਿਕਰਮੀ 15 ਅਪ੍ਰੈਲ ਸਨ 1705 ਨੂੰ ਇਹ ਬਦਾਵਾ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਕੋਲੋਂ ਪੜਵਾਇਆ ਸੀ। ਉਸ ਵੇਲੇ ਪੰਕਤੀਆਂ ਪੜੀਆਂ ਸਨ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਸੱਚੇ ਪਾਤਸ਼ਾਹ ਕਿਰਪਾ ਕੀਤੀ, ਤੁਸਾਂ ਸਾਡੇ ਉੱਪਰ ਮਿਹਰ ਕੀਤੀ, ਤਰਸ ਕੀਤਾ ਹੈ ਸਾਡੀ ਟੁੱਟੀ ਹੋਈ ਬਿਰਤੀ ਨੂੰ, ਸਾਡੀ ਟੁੱਟੀ ਹੋਈ ਲਿਵ ਨੂੰ, ਸਾਡੀ ਟੁੱਟੀ ਹੋਈ ਸਿੱਖੀ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਾਨੂੰ ਨਿਹਾਲ ਕੀਤਾ ਹੈ। ਇਹ ਦਿਨ ਭਾਵੇਂ ਵਿਸਾਖ ਵਿੱਚ ਸਾਕਾ ਇਤਿਹਾਸ ਦੇ ਅਨੁਸਾਰ ਬਣਦਾ ਹੈ, ਪਰ ਗੁਰੂ ਕੇ ਸਿੰਘਾਂ ਨੇ ਵਿਚਾਰ ਕੀਤੀ ਕਿ ਮੁਕਤਸਰ ਸਾਹਿਬ ਦਾ ਜੋ ਅਸਥਾਨ ਹੈ, ਜੋ ਜਗ੍ਹਾ ਹੈ, ਉੱਥੇ ਜ਼ਿਆਦਾ ਧਰਤੀ ਰੇਤਲੀ ਹੋਣ ਕਰਕੇ ਪਾਣੀ ਆਦਿ ਪ੍ਰਾਪਤ ਨਹੀਂ ਸੀ ਹੁੰਦਾ। ਸੋ ਸਿੰਘਾਂ ਨੇ ਗੁਰਮਤਾ ਕਰਕੇ ਇਹ ਦਿਨ ਪਹਿਲੀ ਮਾਘ ਨੂੰ ਇਹ ਰੱਖਿਆ ਗਿਆ ਸੀ, ਜਿਸ ਕਰਕੇ ਮਾਘੀ ਦਾ ਪੁਰਬ ਗੁਰੂ ਕੇ ਸਿੰਘਾਂ ਵਾਸਤੇ ਵਿਸ਼ੇਸ਼ ਤੌਰ 'ਤੇ ਸੰਗਤਾਂ ਵਿੱਚ ਰਲ ਮਿਲ ਕੇ ਮਨਾਇਆ ਜਾਂਦਾ ਹੈ। ਇਹ ਤਾਂ ਸੀ ਇਤਿਹਾਸਿਕ ਪੱਖ। ਦੂਸਰੇ ਪਾਸੇ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਹਿਲੇ ਸਰੂਪ ਦੇ ਵਿੱਚ ਤੁਸਾਂ 12 ਮਾਂ ਰਚਿਆ ਹੈ, ਤੁਖਾਰੀ ਰਾਗ ਦੇ ਵਿੱਚ ਤੂੰ ਸੁਣ ਕਿਰਤ ਕਰਮਾਂ ਪੁਰਬ ਤੁਮ ਆਇਆ, ਸਿਰ ਸਿਰ ਦੁੱਖ ਸਹਾਵਾਂ ਦੇ ਸੋ ਤੂੰ ਭਲਾ, ਹਰ ਰਚਨਾ ਤੇਰੀ ਕਾਗਤ ਮੇਰੀ, ਹਰ ਬਿਨ ਘੜੀ ਨਾ ਜੀਵਾਂ, ਪ੍ਰਿਆਵਾਜ ਦੁਹੇਲੀ ਕੋਈ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ, ਰਚਨਾ ਰਾਚ ਰਹੇ ਨਿਰੰਕਾਰੀ, ਬ੍ਰਾਹਮਣ ਕਰਮ ਸੁਕਰਮਾ, ਨਾਨਕ ਪੰਥ ਨਿਹਾਲੇ ਸਾਹ ਧਨ ਤੂੰ ਸੁਣ ਆਤਮ ਰਾਮਾ। ਸੱਚੇ ਪਾਤਸ਼ਾਹ ਨੇ ਪਹਿਲੇ ਸਰੂਪ ਦੇ ਵਿੱਚ ਇਹ ਤੁਖਾਰੀ ਰਾਗ ਦਾ 12ਵਾਂ ਕਿਰਪਾ ਕਰਕੇ ਉਚਾਰਿਆ ਸੀ। ਸੋ ਮਾਹੋ ਚੇਤ ਭਲਾ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਇਸੇ ਤਰ੍ਹਾਂ ਮਾਘ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਬਖਸ਼ਿਆ ਸੀ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਸੋ ਇਸੇ ਤਰ੍ਹਾਂ ਕਿਰਪਾ ਕਰੋ ਸੱਚੇ ਪਾਤਸ਼ਾਹ, ਉਹ ਬਾਣੀ ਮਹਿੰਗੀ ਹੋਣ ਦੇ ਕਾਰਨ ਸਾਡੀ ਸਮਝ ਵਿੱਚ ਨਹੀਂ ਆ ਸਕਦੀ, ਜਿੱਥੇ ਆਪ ਜੀ ਨੇ ਹੋਰ ਬੇਅੰਤ ਬਾਣੀ ਰਚੀ ਹੈ ਉੱਥੇ ਕਿਰਪਾ ਕਰੋ ਸਾਨੂੰ ਸੁਖੈਣ ਬਾਣੀ ਦੇ ਵਿੱਚ ਸੌਖੀ ਬੋਲੀ ਵਿੱਚ ਸੱਚੇ ਪਾਤਸ਼ਾਹ 12ਵਾਂ ਕਿਰਪਾ ਕਰਕੇ ਫਰਮਾਓ ਅਤੇ ਉਚਾਰੋ। ਸੋ ਅੰਮ੍ਰਿਤਸਰ ਸਾਹਿਬ ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਬਣਿਆ ਹੋਇਆ ਹੈ, ਛਤਰੀ ਵਾਲੇ ਮੰਜੀ ਸਾਹਿਬ ਦੇ ਥੱਲੇ ਸੱਚੇ ਪਾਤਸ਼ਾਹ ਜੀ ਨੇ ਇਹ ਮਾਝ ਰਾਗ ਦਾ 12ਵਾਂ ਕਿਰਪਾ ਕਰਕੇ ਉਚਾਰਿਆ ਸੀ, ਜਿਸ ਦਾ ਪਾਠ ਜਿਸ ਦੀ ਵਿਚਾਰ ਸੰਗਤਾਂ ਹਰ ਮਹੀਨੇ ਕਰਦੀਆਂ ਨੇ। ਸੋ ਮਾਘ ਦੇ ਮਹੀਨੇ ਦੇ ਵਿੱਚ ਤਰਵੈਣੀ ਦਾ ਇਸ਼ਨਾਨ ਮੁੱਖ ਕਰਕੇ ਮੰਨਿਆ ਗਿਆ ਹੈ। ਇੱਥੇ ਵੀ ਸੱਚੇ ਪਾਤਸ਼ਾਹ ਨੇ ਫਰਮਾਇਆ ਮਾਘ ਮੱਜਣ ਸੰਗ ਸਾਧੂਆਂ, ਦਰਵੈਣੀ ਦਾ ਇਸ਼ਨਾਨ ਉੱਥੇ ਜਾ ਕੇ ਕਥਾ ਕਰਨੀ, ਵਿਚਾਰ ਕਰਨੀ, ਸਰਵਣ ਕਰਨਾ, ਦਾਨ ਕਰਨਾ, ਪੁੰਨ ਕਰਨਾ, ਇਹ ਹਿੰਦੂ ਲੋਕਾਂ ਦੇ ਅਨੁਸਾਰ, ਪੰਡਿਤ ਪੁਰੋਹਿਤ ਲੋਕਾਂ ਦੇ ਅਨੁਸਾਰ ਬਹੁਤ ਮਹੱਤਵਪੂਰਨ ਹੈ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਿਰਪਾ ਕਰ ਕਿਹੜਾ ਇਸ਼ਨਾਨ, ਕਿਹੜਾ ਦਾਨ ਅਤੇ ਕੀ ਆਪਾਂ ਨੂੰ ਧਾਰਨ ਕਰਨ ਵਾਸਤੇ ਉਪਦੇਸ਼ ਬਖਸ਼ਿਆ ਹੈ, ਉਹ ਸੰਖੇਪ ਸ਼ਬਦਾਂ ਦੇ ਵਿੱਚ ਆਪਾਂ ਹੁਣੇ ਸਰਵਣ ਕਰਕੇ ਦਾਸ ਖਿਮਾ ਦਾ ਦਾਸ ਹੋਵੇਗਾ। ਕਿਉਂਕਿ ਗੁਰੂ ਕੀ ਬਾਣੀ ਜੋ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਬਾਣੀ ਦੀ ਵਿਚਾਰ ਕਰਨੀ, ਬਾਣੀ ਦੀ ਕਥਾ ਕਰਨੀ ਬਹੁਤ ਵੱਡੀ ਗੁਰਮੁਖਾਂ ਦੇ ਕੇਵਲ ਹਿੱਸੇ ਆਈ ਹੈ। ਸੰਗਤ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਦਾਸ ਨੇ ਇਹ ਹਾਇਰੀ ਸੰਗਤ ਦੀ ਭਰੀ ਹੈ। ਸੋ ਪ੍ਰੇਮ ਦੇ ਨਾਲ ਜੋ ਮਾਘ ਮਹੀਨੇ ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ ਰਹੇ ਨੇ, ਸਰਵਣ ਕਰਨਾ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਘ ਮੱਜਣ ਸੰਗਤਾਂ ਦੁਆਰ,
ਮੱਜਣ ਨਾਮ ਖਾਲਸਾ ਜੀ ਪੁਰਬ ਦਾ ਹੋਇਆ ਕਰਦਾ ਹੈ। ਸਮੇਂ ਨੂੰ ਮੱਢਣ ਵਾਸਤੇ, ਸਮੇਂ ਦੀ ਸਹੀ ਵਰਤੋਂ ਕਰਨ ਵਾਸਤੇ ਆਪਾਂ ਸਮੇਂ ਨੂੰ ਘੰਟੇ, ਮਿੰਟਾਂ ਅਤੇ ਸਕਿੰਟਾਂ, ਮਹੀਨਿਆਂ, ਸਾਲਾਂ ਵਿੱਚ ਵੰਡਿਆ ਹੋਇਆ ਹੈ। ਸਾਲ ਦੀਆਂ 12 ਰਾਤਾਂ ਹੁੰਦੀਆਂ ਨੇ ਅਤੇ 12 ਹੀ ਮਹੀਨੇ ਸਾਲ ਦੇ ਗਿਣੇ ਗਏ ਨੇ। ਜਿਸ ਦਿਨ ਸੂਰਜ ਇੱਕ ਰਾਤ ਤੋਂ ਦੂਸਰੀ ਰਾਤ ਵਿੱਚ ਪ੍ਰਵੇਸ਼ ਕਰਦਾ ਹੈ, ਉਹਦਾ ਨਾਮ ਆਪਾਂ ਸੰਗਰਾਂਦ ਜਾਂ ਸੰਗਰਾਂਦ ਸ਼ਬਦ ਆਪਾਂ ਉਹਦੇ ਲਈ ਵਰਤਿਆ ਹੈ। ਭਾਵ ਕਿ ਪਿਛਲੇ ਮਹੀਨੇ ਵਿੱਚ ਸੂਰਜ ਇੱਕ ਰਾਸੀ 'ਚੋਂ ਦੂਸਰੀ ਰਾਸੀ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦੀਆਂ 12 ਭੂਮਿਕਾਵਾਂ, 7 ਭੂਮਿਕਾਵਾਂ ਜਾਂ ਅਵਸਥਾ ਮੰਨੀਆਂ ਗਈਆਂ ਨੇ। ਗੁਰੂ ਕੇ ਸਿੱਖ ਨੇ ਹਰੇਕ ਮਹੀਨੇ ਦੇ ਅਨੁਸਾਰ ਵਿਚਾਰ ਕਰਨੀ ਹੈ। ਅੱਜ ਚੇਤ ਦਾ ਮਹੀਨਾ ਚੜਿਆ, ਨਵਾਂ ਸਾਲ ਚੜਿਆ ਹੈ, ਮੈਂ ਮਨ 'ਚ ਵਿਚਾਰ ਕਰਨੀ ਹੈ ਕਿ ਅਸੀਂ ਕਿੰਨੇ ਪਾਪ ਅਤੇ ਕਿੰਨੇ ਪੁੰਨ, ਕਿੰਨੇ ਪਰਉਪਕਾਰ ਪਿਛਲੇ ਮਹੀਨੇ ਵਿੱਚ ਕੀਤੇ ਨੇ, ਪਿਛਲਾ ਸਾਲ ਸਾਨੂੰ ਕਿੰਨਾ ਘਾਟੇ ਬੰਦਾ ਕਿ ਲਾਹੇਵੰਦਾ ਰਿਹਾ ਹੈ, ਕਿੰਨਾ ਕੁ ਸਿਮਰਨ ਭਜਨ ਪੂਜਾ ਪਾਠ ਪਰਮੇਸ਼ਰ ਦਾ ਅਸੀਂ ਕੀਤਾ, ਇਹ ਗੁਰੂ ਕੇ ਸਿੱਖ ਨੇ ਵਿਚਾਰ ਨਾਲ ਕਰਨੀ ਹੈ। ਸੋ ਮਾਘ ਮੱਜਣ ਸੰਗ ਸਾਧੂਆਂ, ਮੱਜਣ ਨਾਮ ਪੁਰਬ ਦਾ ਹੁੰਦਾ ਹੈ। ਗੁਰੂ ਦੇ ਉੱਪਰ ਜਾ ਕੇ ਲੋਕ ਇਸ਼ਨਾਨ ਕਰਨਾ ਮਹੱਤਵ ਜ਼ਿਆਦਾ ਸਮਝਦੇ ਨੇ। ਇੱਥੇ ਗੁਰੂ ਕੇ ਸਿੰਘਾਂ ਨੇ ਕੀ ਇਸ਼ਨਾਨ ਕਰਨਾ ਹੈ? ਮਾਘ ਮੱਜਣ ਸੰਗ ਸਾਧੂਆਂ, ਜੋ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਜੋ ਭਾਵ ਭਗਤੀ ਵਿੱਚ ਜੁੜਨ ਵਾਲਿਆਂ ਦੀ ਸੰਗਤ ਦੇ ਨਾਲ ਮਿਲ ਕੇ ਗੁਰੂ ਕਾ ਕੀਰਤਨ ਕਰਨਾ ਹੈ, ਜੋ ਭਗਤੀ ਕਰਨੀ ਹੈ। ਗੁਰੂ ਕੇ ਸਿੰਘਾਂ ਦਾ ਸਭ ਤੋਂ ਵੱਡਾ ਪੁਰਬ ਇਹ ਹੈ, ਗੁਰੂ ਕੇ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਇਹ ਹੈ, ਗੁਰੂ ਕੇ ਸਿੱਖਾਂ ਦਾ ਸਭ ਤੋਂ ਵੱਡਾ ਪੁੰਨ ਅਤੇ ਸਭ ਤੋਂ ਵੱਡਾ ਫਲ ਇਸ ਗੱਲ ਦੇ ਵਿੱਚ ਹੈ ਕਿ ਗੁਰੂ ਕੇ ਸਿੰਘ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਮਿਲ ਕੇ ਸਾਧ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਸਾਧ ਜਿਨ੍ਹਾਂ ਨੇ ਆਪਣੇ ਮਨ ਨੂੰ ਵਸਕਾਰ ਕੀਤਾ ਹੋਇਆ ਹੈ, ਜਿਨ੍ਹਾਂ ਬਾਰੇ ਬਚਨ ਆਉਂਦੇ ਨੇ, ਜਿਹਨਾਂ ਸਾਸ ਕਰਾਸਨਾ ਵਿਸਰਾ ਹੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹਨਾਂ ਨੂੰ ਸਵਾਸ ਕਰਾਸ ਦੇ ਨਾਲ ਪਰਮੇਸ਼ਰ ਦਾ ਨਾਮ ਨਾ ਵਿਸਰੇ, ਉਹਦਾ ਅਸਲੀ ਨਾਮ ਸੰਤ ਹੈ। ਸੋ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਜੋ ਪਰਮੇਸ਼ਰ ਦਾ ਕੀਰਤਨ ਕਰਨਾ ਹੈ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਗੁਰੂ ਕੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪਣਾ ਹੈ, ਜੋ ਗੁਰੂ ਕੀ ਬਾਣੀ ਦਾ ਉੱਚੀ ਧੁਨ ਵਿੱਚ ਆਣ ਕੇ ਰਲ ਮਿਲ ਕੇ ਕੀਰਤਨ ਕਰਨਾ, ਪਰਮੇਸ਼ਰ ਦਾ ਜਸ ਕਰਨਾ, ਮਹਿਮਾ ਕਰਨੀ ਹੈ, ਬੇਨਤੀਆਂ ਕਰਨੀਆਂ, ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਵੀ ਆਪਣੇ ਜਿਸ ਤਰ੍ਹਾਂ ਬਾਹਰੀ ਇਸ਼ਨਾਨ ਅਸੀਂ ਕਰਦੇ ਹਾਂ, ਇਸੇ ਤਰ੍ਹਾਂ ਅੰਤਰਗਤ ਤੀਰਥ ਮਲ ਨਹਾਓ, ਅੰਤਰ ਆਤਮ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਅਸੀਂ ਸ਼ੁੱਧ ਹੋਈਏ, ਸਾਡੀ ਆਤਮਾ ਪਵਿੱਤਰ ਹੋਵੇ। ਇਹ ਗੁਰੂ ਕੇ ਸਿੱਖਾਂ ਨੇ ਜੋ ਬੇਨਤੀਆਂ ਕਰਨੀਆਂ ਨੇ, ਸਭ ਤੋਂ ਵੱਡਾ ਗੁਰੂ ਕੇ ਸਿੱਖਾਂ ਦਾ ਪੁਰਬ ਦਾ ਇਸ਼ਨਾਨ ਇਹ ਹੈ ਕਿ ਜੋ ਸਾਧੂਆਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਹੈ। ਚਾਰ ਪੰਜ ਪ੍ਰਕਾਰ ਦਾ ਇਸ਼ਨਾਨ ਖਾਲਸਾ ਜੀ ਗਿਣਿਆ ਗਿਆ ਹੈ। ਇੱਕ ਤਾਂ ਹੈ ਜਿਸ ਤਰ੍ਹਾਂ ਆਪਾਂ ਸੁਧੇ ਸਿੱਧ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ, ਇੱਕ ਸਣੇ ਕੇਸੀ ਇਸ਼ਨਾਨ ਜਿਹਨਾਂ ਗੁਰਮੁਖ ਪਿਆਰਿਆਂ ਉੱਪਰ ਪਰਮੇਸ਼ਰ ਦੀ ਬਹੁਤ ਜ਼ਿਆਦਾ ਕਿਰਪਾ, ਉਹ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਕਰਦੇ ਨੇ। ਤੀਸਰੀ ਪ੍ਰਕਾਰ ਦਾ ਇਸ਼ਨਾਨ ਜੋ ਸਣ ਕੱਪੜੀ ਇਸ਼ਨਾਨ, ਕਈਆਂ ਤੀਰਥਾਂ ਦੇ ਉੱਪਰ ਲਿਖਿਆ ਹੁੰਦਾ ਕਿ ਇੱਥੇ ਸਣ ਕੱਪੜੀ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਘਰ 'ਚ ਔਲਾਦ ਪੈਦਾ ਹੋਵੇਗੀ, ਆਮ ਤੌਰ 'ਤੇ ਇਹ ਵਹਿਮ ਵੀ ਪਾਇਆ ਜਾਂਦਾ ਹੈ। ਚੌਥੀ ਪ੍ਰਕਾਰ ਦਾ ਜੋ ਇਸ਼ਨਾਨ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜੋ ਪਰਮੇਸ਼ਰ ਦੇ ਪਿਆਰਿਆਂ ਦੇ ਦਾਸਾਂ ਦੀ ਜੋ ਸੰਗਤ ਵਿੱਚ ਜਾ ਕੇ ਸਰਵਣ ਕਰਨਾ, ਕੀਰਤਨ ਕਰਨਾ, ਉਹ ਵੀ ਇੱਕ ਪ੍ਰਕਾਰ ਦਾ ਇਸ਼ਨਾਨ ਹੈ। ਅਤੇ ਚੌਥੀ ਪ੍ਰਕਾਰ ਦਾ ਇਸ਼ਨਾਨ ਹੈ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇੱਥੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਨੇ ਧੂੜੀ ਕਰ ਇਸ਼ਨਾਨ। ਹੁਣ ਧੂੜੀ ਦਾ ਅਤੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਅੰਤਰ ਹੈ, ਕਿਉਂਕਿ ਧੂੜੀ ਦੇ ਵਿੱਚ ਸਥੂਲ ਚੀਜ਼ਾਂ ਆਉਣੀਆਂ ਨੇ ਅਤੇ ਇਸ਼ਨਾਨ ਦੇ ਵਿੱਚ ਸੂਖਮ ਚੀਜ਼ਾਂ ਆਉਣੀਆਂ ਨੇ। ਪਰ ਇਸ਼ਨਾਨ ਗੁਰੂ ਕੇ ਸਿੱਖ ਨੇ ਕੀ ਕਰਨਾ? ਧੂੜੀ ਦੇ ਵਿੱਚ ਜੋ ਗੁਰੂ ਕੀ ਸੰਗਤ ਦੇ ਆਣ ਕੇ ਸੇਵਾ ਕਰਨੀ ਹੈ, ਗੁਰੂ ਕੀ ਸੰਗਤ ਦੀ ਆਣ ਕੇ ਦਰੀਆਂ ਝਾੜਨੀਆਂ ਨੇ, ਜੋੜੇ ਝਾੜਨੇ ਨੇ, ਇਹ ਧੂੜੀ ਕਰ ਇਸ਼ਨਾਨ, ਇਹ ਧੂੜੀ ਦੇ ਨਾਲ ਇਸ਼ਨਾਨ ਕਰਨ ਦੇ ਬਰਾਬਰ ਹੈ। ਔਰ ਇਹਦੇ ਨਾਲ ਜਿੰਨੇ ਵੀ ਕੀਤੇ ਹੋਣ ਪਾਪ, ਜਿੰਨੇ ਵੀ ਕੀਤੇ ਹੋਣ ਮਾੜੇ ਕਰਮ, ਜੇ ਨਿਮਰਤਾ ਦੇ ਨਾਲ ਸਰਧਾ ਭਾਵਨਾ ਦੇ ਨਾਲ ਸੇਵਾ ਕਰੇਗਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹ ਪਾਪ ਅਤੇ ਉਹਦੇ ਜੋ ਜਿੰਨੇ ਵੀ ਕੀਤੇ ਗੁਨਾਹ ਨੇ ਉਹ ਦੂਰ ਕਰਨਗੇ। ਸੋ ਵਿਣ ਸੇਵਾ ਤਰੇਗਾ ਹੱਥ ਪੈਰ ਹੋਰ ਨਿਹੁਲ ਕਰਨੀ, ਸੇਵਾ ਤੋਂ ਬਿਨਾਂ ਹੱਥ ਅਤੇ ਪੈਰ ਆਪਣੇ ਪੂਰੇ ਸਫਲੇ ਨਹੀਂ। ਦਸੋ ਪਾਤਸ਼ਾਹ ਮਹਾਰਾਜ ਸਾਹਿਬ ਇੱਕ ਦਿਨ ਦੀਵਾਨ ਸਜਾਈ ਬੈਠੇ ਸਨ, ਸੱਚੇ ਪਾਤਸ਼ਾਹ ਨੇ ਕੌਤਕ ਵਰਤਾਇਆ, ਗੁਰੂ ਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਕੋਈ ਜਲ ਦਾ ਗਲਾਸ ਲਿਆ ਕੇ ਛਕਾਓ। ਬਹੁਤ ਵੱਡੇ ਅਮੀਰ ਘਰਾਣੇ ਦਾ ਇੱਕ ਸਿੱਖ ਉੱਠਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਜਲ ਲੈ ਕੇ ਹਾਜ਼ਰ ਹੋਇਆ। ਸੱਚੇ ਪਾਤਸ਼ਾਹ ਨੇ ਉਹ ਭਰਿਆ ਭਰਿਆ ਖਾਲਸਾ ਜੀ ਜਲ ਦਾ ਕਟੋਰਾ ਡੋਲ ਦਿੱਤਾ ਸੀ। ਕਿਉਂ ਡੋਲਿਆ ਸੀ? ਕਿਉਂਕਿ ਹੁਕਮ ਕੀਤਾ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਜਿਨ੍ਹਾਂ ਹੱਥਾਂ ਦੇ ਨਾਲ ਕਦੇ ਗੁਰੂ ਕੀ ਸੰਗਤ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਹੱਥਾਂ ਦੇ ਨਾਲ ਕਦੇ ਪਰਉਪਕਾਰ ਨਹੀਂ ਕੀਤਾ, ਜਿਨ੍ਹਾਂ ਹੱਥਾਂ ਦੇ ਨਾਲ ਕਦੇ ਗੁਰੂ ਕੀ ਸੰਗਤ ਵਿੱਚ ਜਾ ਕੇ ਲੰਗਰ ਨਹੀਂ ਪਕਾਇਆ, ਲੰਗਰ ਵਰਤਾਇਆ ਨਹੀਂ, ਗੁਰੂ ਕੀ ਸੰਗਤ ਦੇ ਜੋੜੇ ਨਹੀਂ ਝਾੜੇ, ਉਹ ਹੱਥ ਪਾਈ ਅਪਵਿੱਤਰ ਨੇ, ਕਦੇ ਪਵਿੱਤਰ ਨਹੀਂ ਹੋ ਸਕਦੇ। ਇਸ ਵਾਸਤੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੂਰੀ ਕਰ ਇਸ਼ਨਾਨ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਤੱਪੜ ਝਾੜਨੇ ਨੇ, ਜੋੜੇ ਆਦਿ ਝਾੜਨੇ ਨੇ, ਇਹ ਧੂੜੀ ਦੇ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੈ। ਮਾਘ ਮੱਜਣ ਸੰਗ ਸਾਧੂਆਂ, ਸਾਧੂਆਂ ਦੇ ਬਾਰੇ ਦਾਸ ਇੱਕ ਬੇਨਤੀ ਕਰੇ, ਬੇਅੰਤ ਦੇਸ਼ਾਂ ਦੇ ਵਿੱਚ ਕੌਮਾਂ ਦੇ ਵਿੱਚ ਸਾਧੂ ਹੋਏ ਹੋਣਗੇ, ਪਰ ਇੱਕ ਦੇਸ਼ ਆਪਣੇ ਦੇ ਵਿੱਚ ਸਾਧੂ ਇਹੋ ਜਿਹੇ ਵੀ ਹੋਏ ਨੇ ਖਾਲਸਾ, ਜਿਨ੍ਹਾਂ ਦੇ ਬਾਰੇ ਸਾਖੀ ਸੁਣ ਕੇ ਮਨ ਵਿੱਚ ਹੈਰਾਨੀ ਆਉਂਦੀ ਹੈ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਭਾਈ ਗੁਰਦਾਸ ਸਾਹਿਬ ਨੇ ਇਹ ਪ੍ਰਸੰਗ ਲਿਖਿਆ। ਮਹਾਂਪੁਰਖ ਅਚਾਨ ਚੱਕ ਗਨਕਾ ਦੁਆਰੇ ਜਾਏ ਖਲੋਤਾ, ਅੱਗੇ ਪੰਕਤੀ ਆਉਂਦੀਆਂ ਦੁਰਮਤ ਦੇਖ ਦਿਆਲ ਹੋਏ। ਜਿੰਨੇ ਵੀ ਅੱਜ ਤੱਕ ਤੁਸੀਂ ਸਾਧੂ ਸੁਣੇ ਹੋਣਗੇ, ਉਹਨਾਂ ਦੇ ਬਾਰੇ ਆਮ ਪ੍ਰਸਿੱਧ ਹੋਵੇਗਾ, ਫਲਾਂ ਵਿਅਕਤੀ ਨੇ ਉਹਨਾਂ ਨੇ ਸੇਵਾ ਕੀਤੀ ਉਹਦੇ ਉੱਪਰ ਕਿਰਪਾ ਹੋਈ, ਫਲਾਂ ਵਿਅਕਤੀ ਨੇ ਉਹਨਾਂ ਨੇ ਆਹ ਸੇਵਾ ਕੀਤੀ ਉਹਨੂੰ ਸਾਧੂ ਨੇ ਆਹ ਵਰ ਦਿੱਤਾ। ਪਰ ਧੰਨ ਗੁਰੂ ਕੇ ਪਿਆਰੇ ਜਿਹੜੇ ਪਰ ਉਪਕਾਰ ਨਿਤ ਚਿਤਵ ਤੇ ਨਾ ਹੀ ਕਸ਼ਟ ਬੋਚ, ਜਿਹਨਾਂ ਗੁਰੂ ਕੇ ਸਿੱਖਾਂ ਦਾ ਕੰਮ ਹੀ ਕੇਵਲ ਪਰ ਉਪਕਾਰ ਭਲਾਈ ਤੇ ਨੇਕੀ ਕਰਨਾ ਹੈ, ਉਹ ਦੁਰਮਤ ਦੇਖ ਦਿਆਲ ਹੋਏ। ਗਨਕਾ ਪਾਪਣ ਦੇ ਪਾਪ ਵੇਖ ਕੇ ਸਾਧੂ ਮਹਾਤਮਾ ਜੀ ਦਿਆਲ ਹੋਏ ਸਨ, ਇਹ ਸਾਧੂ ਮਹਾਤਮਾ ਨੂੰ ਬਖਸ਼ਿਸ਼ ਹੈ, ਸਾਧੂ ਮਹਾਤਮਾ ਦੇ ਉੱਪਰ ਕਿਰਪਾ ਹੈ। ਇਸ ਵਾਸਤੇ ਸਾਧੂ ਦੀ ਸੰਗਤ ਕਰਨ ਵਾਸਤੇ ਹੁਕਮ ਕੀਤਾ ਗਿਆ ਹੈ। ਸੋ ਧੂੜੀ ਕਰ ਇਸ਼ਨਾਨ, ਜੋ ਗੁਰੂ ਕੀ ਸੰਗਤ ਵਿੱਚ ਆਣ ਕੇ ਸੇਵਾ ਕਰਨੀ ਹੈ, ਜੋ ਧੂੜੀ ਵਿੱਚ ਆਣ ਕੇ ਇਸ਼ਨਾਨ ਕਰਨਾ ਤੱਪੜ ਆਦਿ ਝਾੜਨੇ ਨੇ, ਇਹ ਵੀ ਗੁਰੂ ਕੇ ਸਿੱਖੋ ਸਭ ਤੋਂ ਵੱਡਾ ਇਸ਼ਨਾਨ ਤੁਹਾਡੇ ਵਾਸਤੇ ਹੈ।
ਹਰ ਕਾ ਨਾਮ ਧਿਆਏ ਸੁਣਾ।
ਹੋਰ ਸੱਚੇ ਪਾਤਸ਼ਾਹ ਅਸੀਂ ਮਾਘ ਮਹੀਨੇ ਵਿੱਚ ਕੀ ਕਰਿਆ ਕਰੇ ਤਾਂ ਕਹਿੰਦੇ ਨੇ ਹਰ ਕਾ ਨਾਮ ਧਿਆਏ। ਗੁਰੂ ਕੇ ਸਿੱਖਾ, ਗੁਰੂ ਕੀ ਸੰਗਤ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਧਿਆਇਆ ਕਰ, ਕਿਉਂਕਿ ਜਿੰਨਾ ਚਿਰ ਤੱਕ ਕੋਈ ਧਿਆਵੇ ਨਹੀਂ, ਯਾਦ ਕਰੇ ਨਾ, ਉਨਾ ਚਿਰ ਤੱਕ ਉਹਨੂੰ ਪ੍ਰਾਪਤੀ ਨਹੀਂ ਹੋ ਸਕਦੀ। ਧਿਆਉਣਾ ਕਿਵੇਂ ਖਾਲਸਾ ਜੀ? ਸਭ ਤੋਂ ਪਹਿਲਾਂ ਤਾਂ ਸਾਨੂੰ ਲੋੜ ਹੈ ਅਸੀਂ ਨਾਮ ਲੈਣਾ ਕਿਵੇਂ ਹੈ, ਤਾਂ ਹੀ ਆਪਾਂ ਧਿਆਵਾਂਗੇ। ਔਰ ਨਾਮ ਲੈਣ ਦਾ ਤਰੀਕਾ ਸਭ ਤੋਂ ਸੌਖਾ ਦੱਸੋ, ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਾਂ ਨੂੰ ਬਖਸ਼ਿਆ ਹੈ, ਜੋ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਜੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪ ਪ੍ਰਪਾਟੀ ਚਲਾਈ ਸੀ। ਵਹਿ ਪਰਿਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਜੋ ਗੁਰਮੰਤਰ ਦੀ ਪ੍ਰਾਪਤੀ ਕਰਨੀ ਹੈ, ਸਭ ਤੋਂ ਪਹਿਲੇ ਗੁਰੂ ਕੇ ਸਿੱਖ ਵਾਸਤੇ ਇਹ ਜ਼ਰੂਰੀ ਕਰਮ ਹੈ। ਉਸ ਤੋਂ ਬਾਅਦ ਉਸ ਵਾਹਿਗੁਰੂ ਮੰਤਰ ਦਾ ਅਭਿਆਸ ਦਿਨ ਰਾਤ ਸਵਾਸ ਸਵਾਸ ਦੇ ਨਾਲ ਸੁਰਤੀ ਦੇ ਨਾਲ ਧਿਆਨ ਟਿਕਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵੱਧ ਤੋਂ ਵੱਧ ਗੁਰੂ ਕੇ ਸਿੱਖਾ ਹਰ ਕਾ ਨਾਮ ਧਿਆਏ। ਜੋ ਪਰਮੇਸ਼ਰ ਦਾ ਨਾਮ ਹੈ ਇਹਨੂੰ ਧਿਆਉਣਾ ਕਰ, ਪਰ ਨਾਲ ਨਾਲ ਜੇ ਧਿਆ ਨਹੀਂ ਸਕਦਾ, ਜੇ ਤੂੰ ਪੜ੍ਹ ਨਹੀਂ ਸਕਦਾ ਤਾਂ ਸੁਣ। ਸੁਣਨ ਦਾ ਖਾਲਸਾ ਜੀ ਬਹੁਤ ਵੱਡਾ ਮਹੱਤਵ ਹੈ, ਇਸ ਵਾਸਤੇ ਵਚਨ ਕੀਤੇ ਗਏ ਨੇ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਸੁਣਨ ਵਾਲੇ ਨੂੰ ਵੀ ਉਹਨਾਂ ਲਾਭ ਹੈ ਅਤੇ ਕਰਨ ਵਾਲੇ ਨੂੰ, ਪੜ੍ਹਨ ਵਾਲੇ ਨੂੰ ਉਹਨਾਂ ਲਾਭ ਹੈ, ਪਰ ਸੁਣਨ ਸੁਣਨ ਵਿੱਚ ਵੀ ਫਰਕ ਹੈ। ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ। ਸਰਵਣ ਆਪਾਂ ਪ੍ਰਤੱਖ ਕੰਨਾਂ ਦੇ ਨਾਲ ਵੀ ਕਰਨਾ ਹੈ, ਪਰ ਨਾਲ ਨਾਲ ਜੋ ਆਪਣੇ ਅੰਦਰੂਨੀ ਕੰਨ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਬਖਸ਼ੇ ਹੋਏ ਨੇ, ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵੀ ਆਪਾਂ ਗੁਰੂ ਕੀ ਬਾਣੀ ਸਰਵਣ ਕਰਨੀ ਹੈ। ਜੋ ਗੁਰੂ ਘਰ ਦੇ ਉੱਪਰ ਸ਼ਰਧਾ ਰੱਖਣੀ ਹੈ, ਨਿਸ਼ਚਾ ਰੱਖਣਾ, ਭਰੋਸਾ ਰੱਖਣਾ ਹੈ, ਤੂੰ ਮੇਰੀ ਮੇਰ ਪਰਬਤ ਸਵਾਮੀ, ਓਟ ਕਹੀ ਮੈਂ ਤੇਰੀ, ਨਾ ਤੂੰ ਡੋਲੋ ਨਾ ਹਮ ਗਿਰਤੇ, ਰੱਖ ਲੈਨੀ ਹਰ ਮੇਰੀ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਹੋਰ ਸੱਚੇ ਪਾਤਸ਼ਾਹ ਬੇਅੰਤ ਓਟਾਂ ਵੇਖੀਆਂ, ਬੇਅੰਤ ਆਸਰੇ ਲੋਕਾਂ ਨੇ, ਹਾਕਮਾਂ ਨੇ ਵੇਖੇ ਨੇ, ਪਰ ਜਿੱਡੀ ਸੱਚੇ ਪਾਤਸ਼ਾਹ ਤੁਹਾਡਾ ਓਟ ਆਸਰਾ, ਓਟਾ ਹੋਰ ਕਿਸੇ ਦਾ ਨਹੀਂ। ਤੋਦਨੋ ਛੋੜ ਪ੍ਰਭ ਜਾਈਐ ਕੈ ਧਰ, ਆ ਨਾ ਬੀਆ ਤੇਰੀ ਸੰਸਰ, ਹੋਰ ਸੱਚੇ ਪਾਤਸ਼ਾਹ ਤੁਹਾਡੇ ਬਰਾਬਰ ਕੋਈ ਹੈ ਨਹੀਂ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ, ਜਿਨ੍ਹਾਂ ਦੇ ਗੁਰੂ ਏਡੇ ਵੱਡੇ ਹੋਣ, ਜਿਨ੍ਹਾਂ ਨੇ ਸਤਿਗੁਰਾਂ ਨੇ ਆਪਣੇ ਪਰਿਵਾਰ ਕੁਰਬਾਨ ਕਰਕੇ ਬਚਨ ਕੀਤੇ ਹੋਣ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਅੱਜ ਉਹਨਾਂ ਨੇ ਸਿੱਖ, ਉਹਨਾਂ ਨੇ ਪੈਰੋਕਾਰ, ਗੁਰੂ ਕੀ ਸਿੱਖੀ ਨੂੰ ਛੱਡ ਕੇ ਬੇਮੁਖ ਹੋਣ, ਇਹਦੋਂ ਵੱਡੀ ਕੋਈ ਭਾਗਤਾਈ ਵਾਲੀ ਗੱਲ ਨਹੀਂ ਹੋ ਸਕਦੀ। ਸੋ ਇਸ ਵਾਸਤੇ ਹਰ ਕਾ ਨਾਮ ਧਿਆਏ ਸੁਣ, ਗੁਰੂ ਕੇ ਸਿੱਖਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਕਰ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸੋ ਪਰਮੇਸ਼ਰ ਦਾ ਨਾਮ ਜਪਣ ਦਾ ਕਿੰਨਾ ਕੁ ਲਾਭ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਖਿਣ ਮਾਤਰ ਵੀ ਜੇ ਕਿਤੇ ਪਰਮੇਸ਼ਰ ਦਾ ਨਾਮ ਲਿਆ ਜਾਵੇ, ਯਾਦ ਕੀਤਾ ਜਾਵੇ, ਸਤਿਗੁਰ ਸੱਚੇ ਪਾਤਸ਼ਾਹ ਆਣ ਕੇ ਜ਼ਰੂਰ ਸਹਾਇਤਾ ਕਰਦੇ ਨੇ। ਸਾਖੀ ਆਉਂਦੀ ਹੈ ਇਤਿਹਾਸ ਦੇ ਵਿੱਚ, ਪੰਚਤੰਤਰ ਦੇ ਵਿੱਚ ਕਹਾਣੀ ਆਉਂਦੀ ਹੈ। ਇੱਕ ਰਾਜੇ ਦੇ ਘਰ ਵਿੱਚ ਔਲਾਦ ਨਹੀਂ ਸੀ। ਮਨ ਵਿੱਚ ਵਿਚਾਰ ਕੀਤੀ ਕਿ ਜੋਤਸ਼ੀਆਂ ਨੂੰ, ਪੰਡਤਾਂ ਨੂੰ, ਪੁਰੋਹਿਤਾਂ ਨੂੰ ਪੁੱਛਿਆ ਜਾਵੇ ਮੇਰੇ ਘਰ ਵਿੱਚ ਪੁੱਤਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਢੰਡੋਰਾ ਫਰਵਾਇਆ ਗਿਆ, ਜੋਤਸ਼ੀਆਂ ਨੇ ਆਣ ਕੇ ਦੱਸਿਆ ਕਿ ਰਾਜਨ ਕਿਸੇ 8-9 ਸਾਲ ਦੇ ਬੱਚੇ ਪਰਮਾਤਮਾ ਨੇ ਜੇਕਰ ਤੂੰ ਬਲੀ ਦੇਵੇਂ, ਤੇਰੇ ਘਰ ਵਿੱਚ ਜ਼ਰੂਰ ਪੁੱਤਰ ਹੋ ਸਕਦਾ ਹੈ। ਰਾਜੇ ਨੇ ਢੰਡੋਰਾ ਫਰਵਾ ਕੇ ਪ੍ਰਜਾ ਨੂੰ ਇਕੱਠਿਆਂ ਕੀਤਾ। ਇੱਕ ਲਾਲਚੀ ਮਾਂ ਬਾਪ ਨੇ ਆਪਣਾ ਪੁੱਤਰ ਰਾਜੇ ਦੇ ਕੋਲ ਬਲੀ ਵਾਸਤੇ ਖਾਲਸਾ ਜੀ ਭੇਜ ਦਿੱਤਾ। ਜਿਸ ਵੇਲੇ ਉਹ ਬਾਲਕ ਰਾਜੇ ਦੇ ਕੋਲ ਗਿਆ, ਰਾਜੇ ਦੇ ਮਨ ਵਿੱਚ, ਵਜ਼ੀਰ ਦੇ ਮਨ ਵਿੱਚ ਵਿਚਾਰ ਆਈ ਕਿ ਸਾਡੇ ਘਰ ਵਿੱਚ ਅਜੇ ਤੱਕ ਕੋਈ ਬਾਲਕ ਖੇਡਿਆ ਨਹੀਂ, ਇਸ ਕਰਕੇ ਇਸ ਬਾਲਕ ਨੂੰ ਖੁੱਲ੍ਹਾ ਸਾਨੂੰ ਛੱਡ ਦੇਣਾ ਚਾਹੀਦਾ ਹੈ। ਵੇਖੀਏ ਇਹ ਬਾਲਕ ਬਾਲ ਕ੍ਰੀੜਾ ਕਿਵੇਂ ਕਰਦਾ, ਖੇਡਦਾ ਕਿਵੇਂ ਹੈ, ਇਹਦੇ ਲਾਡ ਅਤੇ ਇਹਦੀਆਂ ਭਾਵਨਾਵਾਂ ਕੀ ਨੇ। ਜਿਸ ਵੇਲੇ ਉਸ ਬਾਲਕ ਨੂੰ ਖੁੱਲ੍ਹਾ ਛੱਡਿਆ ਗਿਆ, ਚਾਰ ਢੇਰੀਆਂ ਖਾਲਸਾ ਜੀ ਉਸ ਬਾਲਕ ਨੇ ਮਿੱਟੀ ਦੀਆਂ ਬਣਾਈਆਂ, ਪਰ ਚੌਂ ਦੇ ਵਿੱਚੋਂ ਬਣਾ ਕੇ ਤਿੰਨਾਂ ਨੂੰ ਢਾਹ ਦਿਆ ਕਰੇ ਅਤੇ ਚੌਥੀ ਨੂੰ ਸਹੀ ਸਲਾਮਤ ਰੱਖਿਆ ਕਰੇ। ਜਿਸ ਵੇਲੇ 3-4 ਵਾਰ ਇਸ ਤਰ੍ਹਾਂ ਕੀਤਾ, ਰਾਜੇ ਨੇ ਪੁੱਛਿਆ, ਬਾਲਕ ਤੂੰ ਇਹ ਕੀ ਖੇਡ ਖੇਡ ਰਿਹਾ ਹੈ? ਬਾਲਕ ਸਮਝਦਾਰ ਸੀ, ਪਰਮੇਸ਼ਰ ਦੀ ਕਿਰਪਾ ਵਾਲਾ ਸੀ, ਕਹਿਣ ਲੱਗਾ, ਰਾਜਨ ਤੈਨੂੰ ਆਪਣੇ ਰਾਜ ਭਾਗ ਵਿੱਚ ਮਸਤੀ ਹੈ ਅਤੇ ਮੈਨੂੰ ਆਪਣੇ ਪਰਮੇਸ਼ਰ ਦੇ ਪਿਆਰ ਵਿੱਚ ਮਸਤੀ ਹੈ, ਤੂੰ ਮੇਰੇ ਖੇਡ ਵਿੱਚੋਂ ਕੀ ਲੈਣਾ ਹੈ? ਫਿਰ ਵੀ ਜਦੋਂ 3-4 ਵਾਰ ਜਿੱਦ ਕੀਤੀ, ਦੱਸਿਆ ਬਾਲਕ ਨੇ, ਰਾਜਾ ਜਿਸ ਵੇਲੇ ਮਨੁੱਖ ਦੇ ਉੱਪਰ ਕੋਈ ਭੀੜਾ ਬਣੇ, ਕੋਈ ਦੁੱਖ ਬਣੇ, ਕੋਈ ਕਸ਼ਟ ਬਣੇ, ਸਭ ਤੋਂ ਪਹਿਲਾਂ ਮਨੁੱਖ ਦਾ ਸਰੀਰ ਉਹਦੀ ਸਹਾਇਤਾ ਕਰਨ ਵਾਲਾ ਹੁੰਦਾ ਹੈ। ਕਿਸ ਵੇਲੇ ਕੋਈ ਮਨੁੱਖ ਚੋਰਾਂ ਡਾਕੂਆਂ ਦੇ ਹੱਲੇ ਵਿੱਚ ਆ ਜਾਵੇ, ਕਿਸੇ ਦੀ ਕੈਦ ਵਿੱਚ ਹੋਵੇ, ਉਹ ਆਪਣੇ ਸਰੀਰਕ ਬਲ ਕਰਕੇ ਉੱਥੋਂ ਛੁਟਕਾਰਾ ਪ੍ਰਾਪਤ ਕਰ ਸਕਦਾ ਹੈ, ਪਰ ਮੇਰੀ ਉਮਰ ਛੋਟੀ ਹੋਣ ਕਰਕੇ, ਤੇਰੇ ਵੱਡੇ ਵੱਡੇ ਪਹਿਰੇਦਾਰ, ਉੱਚੀਆਂ ਉੱਚੀਆਂ ਤੇਰੀਆਂ ਕੰਧਾਂ, ਇਹਨਾਂ ਨੂੰ ਟੱਪ ਕੇ ਮੇਰਾ ਇਹ ਬਾਲਕ ਸਰੀਰ ਨਹੀਂ ਜਾ ਸਕਦਾ। ਇਸ ਕਰਕੇ ਪਹਿਲੀ ਧੀਰੀ ਜੋ ਮੈਂ ਮਿੱਟੀ ਦੀ ਬਣਾਈ ਆ ਆਪਣੇ ਸਰੀਰ ਦੀ ਬਣਾਈ ਸੀ, ਪਰ ਵੇਖਣ ਵਿੱਚ ਇਹ ਆਇਆ ਕਿ ਸਭ ਤੋਂ ਖੋਟਾ ਮਿੱਤਰ ਮੇਰਾ ਇਹ ਸਰੀਰ ਨਿਕਲਿਆ। ਅਗਰ ਮੇਰਾ ਇਹ ਸਰੀਰ ਨਾ ਹੁੰਦਾ, ਕੇਵਲ ਮੇਰੀ ਆਤਮਾ ਹੁੰਦੀ, ਉਡਾਰੀ ਮਾਰ ਕੇ ਇੱਥੋਂ ਜਾ ਸਕਦੀ ਸੀ, ਪਰ ਸਥੂਲ ਸਰੀਰ ਹੋਣ ਕਰਕੇ ਮੈਂ ਤੇਰੀ ਕੈਦ ਵਿੱਚੋਂ ਨਹੀਂ ਨਿਕਲ ਸਕਦਾ। ਔਰ ਮੇਰੇ ਸਰੀਰ ਕਰਕੇ ਮੈਨੂੰ ਇਹ ਕੈਦ ਤੇਰੀ ਭੁਗਤਣੀ ਪਈ ਹੈ, ਔਰ ਇਸੇ ਸਰੀਰ ਦੇ ਕਰਕੇ ਮੈਨੂੰ ਤੇਰੇ ਅਧੀਨ ਬਲੀ ਵਿੱਚ ਆਉਣਾ ਪਿਆ ਹੈ। ਕਮਿੱਤਰਾ ਤੇਰੀ ਕੰਢ ਹੈ, ਵੇਖਣਾ ਚੱਲਾ ਸਾਥ। ਗੁਰੂ ਕੀ ਬਾਣੀ ਵਿੱਚ ਵਚਨ ਆਉਂਦੇ ਨੇ ਕਿ ਸਭ ਤੋਂ ਖੋਟਾ ਮਿੱਤਰ ਆਪਣਾ ਇਹ ਸਰੀਰ ਹੈ, ਜਿਹਨੇ ਇੱਕ ਵੀ ਕਦਮ ਆਪਣੇ ਨਾਲ ਨਹੀਂ ਜਾਣਾ। ਇਸ ਵਾਸਤੇ ਰਾਜਾ, ਪਹਿਲੀ ਢੇਰੀ ਮੈਂ ਆਪਣੇ ਸਰੀਰ ਦੀ ਬਣਾ ਕੇ ਇਹ ਢਾਹ ਦਿੱਤੀ ਹੈ। ਦੂਸਰੀ ਢੇਰੀ ਰਾਜਾ, ਮੈਂ ਆਪਣੇ ਮਾਪਿਆਂ ਦੀ ਬਣਾਈ ਸੀ। ਜਿਸ ਵੇਲੇ ਕੋਈ ਮਨੁੱਖ ਛੋਟਾ ਹੋਵੇ, ਆਪਣਾ ਬਲਹੀਣ ਹੋਵੇ, ਉਸ ਵੇਲੇ ਮਾਪਿਆਂ ਦਾ ਫਰਜ਼ ਬਣਦਾ ਉਹਦੀ ਪ੍ਰਤਪਾਲਾ ਕਰਨ, ਉਹਦੀ ਰੱਖਿਆ ਕਰਨ। ਪਰ ਮੇਰੇ ਮਾਂ ਬਾਪ ਨੇ ਲਾਲ ਸਵਸ ਆਣ ਕੇ ਰਾਜਾ ਤੇਰੇ ਕੋਲ ਮੈਨੂੰ ਵੇਚ ਦਿੱਤਾ ਹੈ। ਇਸ ਕਰਕੇ ਦੂਸਰੀ ਢੇਰੀ ਮੈਂ ਆਪਣੇ ਮਾਪਿਆਂ ਦੀ ਬਣਾ ਕੇ ਉਹ ਵੀ ਢਾਹ ਦਿੱਤੀ ਹੈ। ਤੀਸਰੀ ਢੇਰੀ ਰਾਜਾ, ਮੈਂ ਤੇਰੀ ਬਣਾਈ ਸੀ, ਕਿਉਂਕਿ ਰਾਜੇ ਜੋ ਹੁੰਦੇ ਨੇ ਉਹ ਪ੍ਰਜਾ ਦੇ ਪਾਲਕ ਮੰਨੇ ਜਾਂਦੇ ਨੇ। ਪੁਰਾਣਾ ਇਹ ਸੰਕਲਪ ਸੀ ਕਿ ਰਾਜੇ ਪਿਤਾ ਹੁੰਦੇ ਨੇ। ਇਸ ਕਰਕੇ ਬਾਲਕ ਨੇ ਕਿਹਾ, ਰਾਜਾ ਤੇਰਾ ਫਰਜ਼ ਮੰਨਦਾ ਸੀ, ਮੇਰੀ ਰੱਖਿਆ ਕਰ ਦਊ। ਪਰ ਤੇਰੇ ਵਾਸਤੇ ਬਚਨ ਆਉਂਦੇ ਨੇ, ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਰਾਜਾ, ਤੂੰ ਮੇਰੀ ਰੱਖਿਆ ਕਰਨੀ ਸੀ, ਪਰ ਉਲਟਾ ਤੂੰ ਹੀ ਮੇਰੀ ਬਲੀ ਦੇਣ 'ਤੇ ਤੁਲਿਆ। ਇਸ ਵਾਸਤੇ ਤੇਰੀ ਢੇਰੀ ਬਣਾ ਕੇ ਮੈਂ ਢਾਹ ਦਿੱਤੀ ਹੈ। ਚੌਥੀ ਢੇਰੀ ਰਾਜਾ, ਮੈਂ ਉਸ ਪਰਮੇਸ਼ਰ ਦੀ ਬਣਾਈ ਹੈ, ਜਾਂ ਕੋ ਮੁਸ਼ਕਲ ਆਤਮਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਕਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ, ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਰਾਜਾ, ਉਹ ਜੋ ਪਰਮੇਸ਼ਰ ਹੈ ਜਲਾਂ ਵਿੱਚ ਜਾ ਕੇ, ਥਲਾਂ ਵਿੱਚ ਜਾ ਕੇ, ਆਕਾਸ਼ ਦੇ ਉੱਪਰ ਜਾ ਕੇ ਸਹਾਇਤਾ ਕਰਨ ਵਾਲਾ ਹੈ। ਇਸ ਕਰਕੇ ਚੌਥੀ ਢੇਰੀ ਜੋ ਮੈਂ ਸਹੀ ਸਲਾਮਤ ਰੱਖੀ ਹੈ, ਉਹ ਕੇਵਲ ਉਸ ਪਰਮੇਸ਼ਰ ਦੀ ਰੱਖੀ ਹੈ। ਰਾਜੇ ਦੇ ਮਨ ਵਿੱਚ ਵਿਚਾਰ ਆਏ ਕਿ ਬਾਲਕ ਪਰਮਾਤਮਾ ਲੱਗਦਾ ਹੈ, ਪਤਾ ਨਹੀਂ ਜੋਤਸ਼ੀਆਂ ਦਾ ਕਿਹਾ ਕਿੰਨਾ ਕੁ ਸੱਚ ਹੋਵੇ ਕਿ ਨਾ ਹੋਵੇ। ਆਪਣਾ ਰਾਜ ਭਾਗ ਉਸ ਬਾਲਕ ਨੂੰ ਸੌਂਪ ਕੇ ਆਪ ਜੰਗਲਾਂ ਵਾਲੇ ਪਾਸੇ ਤਪੱਸਿਆ ਕਰਨ ਨੂੰ ਚਲਾ ਗਿਆ ਸੀ। ਕੇਵਲ ਪਰਮੇਸ਼ਰ ਨੂੰ ਇੰਨਾ ਕੁ ਯਾਦ ਕਰਨ ਦੇ ਨਾਲ ਸੱਚੇ ਪਾਤਸ਼ਾਹ ਜੀ ਗੁਰੂ ਕੇ ਪਿਆਰੇ ਦੇ ਗੁਰ ਕਾ ਸਿੱਖ ਬਕਾਰ ਤੇ ਹਟੇ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬਕਾਰ ਤੇ ਹਟ ਹੈ। ਜਿਹਨਾਂ ਜਿਹਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਜਿਹਨਾਂ ਜਿਹਨੇ ਪਰਮੇਸ਼ਰ ਨੂੰ ਧਿਆਇਆ, ਸਰਵਣ ਕੀਤਾ ਹੈ, ਯਾਦ ਕੀਤਾ ਹੈ, ਸੱਚੇ ਪਾਤਸ਼ਾਹ ਜਾ ਕੇ ਉਹਦੇ ਬੰਧਨ ਕੱਟੇ ਨੇ, ਉਹਨਾਂ ਨੇ ਕਿਰਪਾ ਕੀਤੀ ਹੈ। ਜਿਸ ਤਰ੍ਹਾਂ ਅੱਜ ਦੇ ਦਿਨ ਭਾਈ ਮਾਨ ਸਿੰਘ ਸਾਹਿਬ ਦੇ ਉੱਪਰ ਜਾ ਕਿਰਪਾ ਕਰਕੇ ਉਸ ਗੁਰੂ ਕੇ ਸਿੱਖ ਦਾ ਜਨਮ ਤੇ ਮਰਨ ਮੇਟ ਕੇ, ਟੂਟੀ ਗਾਂਢਨ ਹਾਰ ਗੋਪਾਲ, ਸਦਾ ਸਦਾ ਦੇ ਵਾਸਤੇ ਉਸ ਗੁਰੂ ਕੇ ਸਿੱਖ ਦੀ ਪ੍ਰੀਤ, ਮਾਧੋ ਐਸੀ ਖਿੰਚ ਤਨੀ, ਤੋਰੀ ਨਾ ਟੁੱਟੈ ਚੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ, ਇਹੋ ਜਿਹੀ ਪ੍ਰੀਤ ਭਾਈ ਮਾਨ ਸਿੰਘ ਦੇ ਨਾਲ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਲੀ ਸੀ, ਉਸੇ ਤਰ੍ਹਾਂ ਗੁਰੂ ਕੇ ਸਿੱਖੋ ਜਿਹੜਾ ਵੀ ਪਰਮੇਸ਼ਰ ਦਾ ਨਾਮ ਜਪੇਗਾ, ਧਿਆਵੇਗਾ ਅਤੇ ਸਰਦਾ ਭਾਵਨਾ ਦੇ ਨਾਲ ਸਰਵਣ ਕਰੇਗਾ, ਉਹਦੇ ਉੱਪਰ ਇਹ ਕਿਰਪਾ ਹੋਵੇਗੀ ਕਿ ਸੱਚੇ ਪਾਤਸ਼ਾਹ ਜੀ ਆਣ ਕੇ ਉਹਦੇ ਬੰਧਨ ਕੱਟਣਗੇ। ਸੋ ਤੂੰ ਹਰ ਕਾ ਨਾਮ ਧਿਆਏ ਸੁਣ, ਗੁਰੂ ਕੇ ਸਿੱਖਾ ਹਰੀ ਪਰਮੇਸ਼ਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰੀ ਜੋ ਸਾਰਿਆਂ ਦੇ ਪਾਪਾਂ ਦੀ ਮੈਲ ਹਰਨ ਵਾਲਾ ਪਰਮੇਸ਼ਰ ਹੈ, ਉਹਦਾ ਨਾਮ ਕੀ ਹੈ? ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਸਭ ਤੋਂ ਪਹਿਲਾਂ ਅਤੇ ਸੱਚਾ ਅਤੇ ਸੁੱਚਾ ਜੋ ਨਾਮ ਪਰਮੇਸ਼ਰ ਦਾ, ਸਤ ਨਾਮ ਸ੍ਰੀ ਵਾਹਿਗੁਰੂ ਹੈ, ਉਹਨੂੰ ਧਿਆਉਣ ਕਰਕੇ ਅਤੇ ਸਰਵਣ ਕਰਨੇ
ਕਰਕੇ
ਗੁਰੂ ਕਾ ਸਿੱਖ ਭਿਖਾਰੀ ਨੇ, ਗੁਰੂ ਕਾ ਸਿੱਖ ਦਾਨੀ ਹੈ। ਸੋ ਜਿੱਥੇ ਪੁਰਾਣੇ ਜੱਗਾਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਇਹ ਮਿਥਿਆ ਜਾਂਦਾ ਸੀ, ਕੋਈ ਹਾਥੀ ਦਾਨ ਕਰੇ, ਘੋੜਾ ਦਾਨ ਕਰੇ, ਇੱਥੋਂ ਤੱਕ ਕਿ ਆਪਣੇ ਪੁੱਤਰਾਂ ਤੱਕ ਵੀ ਲੋਕ ਦਾਨ ਕਰਿਆ ਕਰਦੇ ਸਨ। ਜਿਵੇਂ ਇਬਰਾਹੀਮ ਨੇ ਦਾਨ ਕੀਤਾ ਸੀ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ, ਭਗਵਾਨ ਮੇਰੇ ਉੱਪਰ ਤੇਰੀ ਕਿਰਪਾ ਹੋਈ ਹੈ, ਸਭ ਤੋਂ ਪਿਆਰੀ ਚੀਜ਼ ਤੈਨੂੰ ਕਿਹੜੀ ਭੇਟਾ ਕਰਾਂ? ਉਸ ਹੁਕਮ ਆਇਆ ਸੀ ਪੁੱਤਰ ਭੇਟਾ ਕਰ, ਪੁੱਤਰ ਦਾ ਦਾਨ ਦੇ। ਸੋ ਗੁਰੂ ਕੇ ਸਿੱਖ ਨੇ ਵੀ ਸਭਨਾ ਨੋਕ ਕਰ ਦਾਨ, ਜੋ ਅੰਨ ਦਾ ਦਾਨ ਅਤੇ ਵਸਤਰ ਦਾ ਦਾਨ, ਇਹਦਾ ਹਰੇਕ ਪ੍ਰਾਣੀ ਅਧਿਕਾਰੀ ਹੈ। ਸੋ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਨੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ। ਜਿਸ ਤਰ੍ਹਾਂ ਕੋਈ ਪਾਣੀ ਦੇ ਵਿੱਚ ਪਾਣੀ ਪੈਂਦਾ ਰਹੇ ਉਹ ਪਾਣੀ ਸਵੱਛ ਰਹਿੰਦਾ ਹੈ, ਪਾਣੀ ਅਗਾਂਹ ਨਿਕਲਦਾ ਰਹੇ ਉਹ ਵੀ ਪਾਣੀ ਸਾਫ਼ ਰਹਿੰਦਾ ਹੈ। ਜਿਹਦੇ ਘਰ ਦੇ ਵਿੱਚੋਂ ਗੁਰੂ ਕੇ ਸਿੱਖ ਦੇ ਘਰ ਦੇ ਵਿੱਚੋਂ ਦਸਵੰਧ ਨਿਕਲਦਾ ਰਹੇ, ਗੁਰੂ ਕੇ ਧਰਮ ਅਰਥ ਮਾਇਆ ਲੱਗਦੀ ਰਹੇ, ਉਹ ਮਾਇਆ ਕਦੇ ਵਾਸਤੇ ਵੀ ਉਹਦੀ ਬੇਕਾਰ ਨਹੀਂ ਜਾਂਦੀ, ਸਫਲੀ ਹੁੰਦੀ ਹੈ। ਇਸ ਵਾਸਤੇ ਸਭਨਾ ਨੂੰ ਕਰ ਦਾਨ, ਜਿਹੜਾ ਵੀ ਗੁਰੂ ਕੇ ਸਿੱਖਾ ਤੇਰੇ ਦਰ ਉੱਤੇ ਲੋੜਵੰਦ ਕੋਈ ਆਵੇ, ਉਹਨੂੰ ਦਾਨ ਕਰਿਆ ਕਰ, ਪ੍ਰਸ਼ਾਦੇ ਛਕਾਇਆ ਕਰ, ਗੁਰੂ ਕੇ ਸਿੰਘਾਂ ਦੀ ਸੇਵਾ ਕਰਿਆ ਕਰ। ਪਰ ਖਾਲਸਾ, ਇਹ ਸਭ ਤੋਂ ਵੱਡਾ ਦਾਨ ਗੁਰੂ ਘਰ ਦੇ ਵਿੱਚ ਜੋ ਹੈ ਉਹ ਬ੍ਰਹਮ ਵਿਦਿਆ ਦਾ ਦਾਨ ਹੈ। ਜਿਹੜੀ ਕਿਸੇ ਨੂੰ ਬ੍ਰਹਮ ਵਿਦਿਆ ਪੜ੍ਹਾਉਣੀ ਹੈ, ਜਿਹੜਾ ਕਿਸੇ ਨੂੰ ਗੁਰੂ ਕੀ ਬਾਣੀ ਦਾ ਸ਼ਬਦ ਸਿਖਾਉਣਾ ਹੈ, ਜਿਹੜਾ ਕਿਸੇ ਨੂੰ ਗੁਰੂ ਕੀ ਬਾਣੀ ਦੇ ਨਾਲ ਜੋੜ ਕੇ ਉਹਨੂੰ ਸਤਸੰਗੀ ਬਣਾਉਣਾ, ਸਭ ਤੋਂ ਵੱਡਾ ਦਾਨ ਇਹ ਹੈ। ਸੋ ਸੱਚੇ ਪਾਤਸ਼ਾਹ ਬਚਨ ਵੀ ਆਉਂਦੇ ਨੇ, ਗੁਰਪੂਰੇ ਕੀਨੇ ਦਾਨਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ, ਨਿਰਮਲ ਹੋਏ ਕਾਰੇ ਸਨਾਨਾ, ਗੁਰਪੂਰੇ ਕੀਨੇ ਦਾਨਾ। ਸੱਚੇ ਪਾਤਸ਼ਾਹ ਨੇ ਸਾਨੂੰ ਸਭ ਤੋਂ ਵੱਡਾ ਸਰੋਵਰ, ਸਭ ਤੋਂ ਵੱਡਾ ਤੀਰਥ ਅਤੇ ਸਭ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਖਾਲਸਾ ਨੂੰ ਦਾਨ ਹੀ ਕਰ ਦਿੱਤੇ ਨੇ। ਜਿਹੜੀ ਕੋਈ ਚੀਜ਼ ਦਾਨ ਕਰ ਦਈਏ ਉਹ ਮੁੜ ਕੇ ਵਾਪਸ ਨਹੀਂ ਲਈਦੀ। ਤਾਂ ਹੀ ਆਪਾਂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਕਹਿੰਦੇ ਸਰਬੰਸ ਦਾਨੀ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਣੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰਕੇ ਸਾਤੋ ਖਾਲਸਾ ਜੀ ਕੋਈ ਵੀ ਉਹਦੇ ਵੱਟੇ ਇਵਜ ਨਹੀਂ ਸੀ ਲਿਆ। ਸੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਭ ਤੋਂ ਵੱਡਾ ਪੁੱਤਰਾਂ ਦਾ ਦਾਨ ਕੀਤਾ ਸੀ। ਦਾਨੀ ਤਿੰਨ ਪ੍ਰਕਾਰ ਦੇ ਹੁੰਦੇ ਨੇ, ਸਤੀਆਂ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ। ਜਿਹੜੇ ਸਤ ਪ੍ਰਤਗੀ ਪੁਰਖ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਦਾਨ ਦੇ ਕੇ ਸੰਤੋਖ ਪੈਦਾ ਹੁੰਦਾ ਹੈ। ਸਤੀ ਦੇ ਸੰਤੋਖੀ ਖਾਏ ਤਾਂ ਨਾਨਕ ਦਰ ਦੀ ਦਰ ਸਮਾਏ। ਦੇਣ ਵਾਲਾ ਸਤੀ ਹੋਵੇ ਅਤੇ ਛਕਣ ਵਾਲਾ ਸੰਤੋਖੀ ਹੋਵੇ, ਫਿਰ ਉਹ ਦਾਨ ਜਾ ਕੇ ਲੱਗਦਾ ਹੈ। ਸੋ ਇਹ ਪਹਿਲੀ ਪ੍ਰਕਾਰ ਦੇ ਦਾਨੀ ਹੁੰਦੇ ਨੇ ਕਿ ਸਤੀਆਂ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ। ਦਾਨ ਕਰਕੇ ਮਨ ਵਿੱਚ ਸੰਤੋਖ ਹੋਣਾ, ਪਛਤਾਵਾ ਨਾ ਹੋਣਾ ਕਿ ਗੁਰੂ ਕੇ ਘਰ ਵਿੱਚ ਗਏ ਸਾਂ, ਪ੍ਰਭਾਵਿਤ ਹੋ ਕੇ ਭਾਵ ਵਿੱਚ ਆਣ ਕੇ ਉੱਥੇ ਜੋਸ਼ ਵਿੱਚ ਆਣ ਕੇ 100 ਰੁਪਇਆ ਦਾਨ ਕੀਤਾ ਹੈ, ਮਗਰੋਂ ਮਨ ਵਿੱਚ ਪਛਤਾਵਾ ਨਾ ਹੋਣਾ, ਇਹ ਸਤ ਪ੍ਰਤਗੀ ਪੁਰਖਾਂ ਦਾ ਦਾਨ ਹੈ। ਦੇ ਮੰਗੇ ਸਹਸਾ ਗੁਣਾ। ਕਈ ਵਿਅਕਤੀ ਦਾਨ ਕਰਦੇ ਨੇ ਕਿ 1 ਰੁਪਇਆ ਮੱਥਾ ਟੇਕ ਕੇ ਆਣ ਕੇ ਸੱਚੇ ਪਾਤਸ਼ਾਹ ਕਿਰਪਾ ਕਰੀ, ਕਾਰੋਬਾਰ ਸੁਖੀ ਹੋਵੇ, ਟਰਾਂਸਪੋਰਟ ਚੜ੍ਹਦੀ ਕਲਾ ਵਿੱਚ ਚੱਲੇ, ਧੀਆਂ ਪੁੱਤਰ ਪਾਸ ਹੋਣ, ਚੰਗੀਆਂ ਨੌਕਰੀਆਂ ਮਿਲਣ। 1 ਰੁਪਇਆ ਦੇ ਕੇ 1000 ਰੁਪਇਆ ਮੰਗਣਾ, ਇਹ ਦੂਸਰੀ ਪ੍ਰਕਾਰ ਦੇ ਦਾਨੀ ਗਿਣੇ ਜਾਂਦੇ ਨੇ। ਸੋ ਕਰੇ ਸੰਸਾਰ। ਤੀਸਰੀ ਪ੍ਰਕਾਰ ਦੇ ਦਾਨੀ ਇਹ ਹੁੰਦੇ ਨੇ ਕਿ ਸਾਡਾ ਦਾਨ ਕਰਨ ਦੇ ਨਾਲ ਸਾਡੀ ਸੋਭਾ ਹੋਵੇ। ਜੇ ਕਿਤੇ ਗੁਰੂ ਕੇ ਗ੍ਰੰਥੀ ਸਿੰਘ ਨੇ, ਭਾਈ ਸਾਹਿਬ ਨੇ ਅਰਦਾਸ ਕਰਨੀ ਭੁੱਲ ਜਾਣੀ, ਬਾਹਰ ਨਿਕਲਦਿਆਂ ਸਾਰ ਉਹਦੇ ਦਾਲੇ ਹੋ ਜਾਣਾ, ਤੈਨੂੰ ਪਤਾ ਨਹੀਂ ਮੈਂ ਇਸ ਗੁਰਦੁਆਰੇ ਸਾਹਿਬ ਵਿੱਚ ਆਪਦੇ ਦਾਰ ਹਾਂ, ਪ੍ਰਧਾਨ ਹਾਂ, ਸੈਕਟਰੀ ਹਾਂ, ਮੇਰੇ ਪੈਸਿਆਂ ਦੀ ਅਰਦਾਸ ਤੂੰ ਸੰਗਤ ਆਈ ਦੇ ਵੇਲੇ ਕਿਉਂ ਨਹੀਂ ਕੀਤੀ, ਇਹ ਸੋਭ ਕਰੇ ਸੰਸਾਰ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਸਾ ਦੀ ਵਾਰ ਵਿੱਚ ਫਰਮਾਇਆ ਹੈ, ਕਈ ਦਾਨੀਆਂ ਦਾ ਭਾਵ ਇਹ ਹੁੰਦਾ ਕਿ ਸਾਡੀ ਸੋਭਾ ਹੋਵੇ, ਸਾਡੀ ਵਡਿਆਈ ਹੋਵੇ। ਪਰ ਸਭ ਤੋਂ ਵੱਡਾ ਦਾਨ ਕੀ ਹੈ? ਜੋ ਗੁਰੂ ਕੇ ਸਿੱਖ ਨੇ ਆਪਣਾ ਮਨ ਜੋ ਹੈ ਇਹ ਗੁਰੂ ਕੇ ਚਰਨਾਂ ਵਿੱਚ ਆਣ ਕੇ ਅਰਪ ਦੇਣਾ, ਸਭ ਤੋਂ ਵੱਡਾ ਗੁਰੂ ਕੇ ਸਿੱਖ ਨੂੰ ਦਾਨ ਇਹ ਕਰਨਾ ਚਾਹੀਦਾ। ਸੋ ਸਭਨਾਂ ਨੂੰ ਕਰ ਦਾਨ। ਇਹ ਗੁਰੂ ਕੇ ਸਿੱਖਾ, ਜਿਹੜਾ ਵੀ ਤੇਰੇ ਦਰ 'ਤੇ ਕੋਈ ਸਵਾਲੀ, ਕੋਈ ਭਿਖਾਰੀ, ਕੋਈ ਆ ਜਾਵੇ, ਉਹਨੂੰ ਵਿੱਤ ਦੇ ਅਨੁਸਾਰ, ਸੁਣ ਦੇ ਅਨੁਸਾਰ ਦਾਨ ਕਰਨਾ ਕਰ।
ਜਨਮ ਕਰਮ ਮਲ ਉੱਤਰ।
ਸੱਚੇ ਪਾਤਸ਼ਾਹ ਨੂੰ ਲਾਭ ਕੀ ਪ੍ਰਾਪਤ ਹੋਊਗਾ? ਤਾਂ ਗੁਰੂ ਕੇ ਸਿੱਖਾ 12 ਮਾਹ ਦੇ ਆਰੰਭ ਵਿੱਚ ਫਰਮਾਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, 4 ਕੁੰਡ ਰਹਿ ਦੇ ਭਰਮੇ ਥੱਕ ਆਏ ਪ੍ਰਭ ਕੀ ਸਾਮ। ਅਸੀਂ ਆਪਣੇ ਕਰਮਾਂ ਦੇ ਕਰਕੇ, ਮਾੜੇ ਕੀਤੇ ਹੋਏ ਪਾਪਾਂ ਦੇ ਕਰਕੇ ਪਰਮੇਸ਼ਰ ਦੇ ਨਾਲ ਵਿਛੜ ਚੁੱਕੇ ਹਾਂ। ਖਾਲਸਾ ਜੀ, ਆਤਮਾ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਆਤਮਾ ਪਰਾਤਮਾ ਏਕੋ ਕਰੇ, ਗੁਰੂ ਕੀ ਬਾਣੀ ਵਿੱਚ ਫਰਮਾਨ ਆਉਂਦਾ ਹੈ। ਪਰ ਜਿਸ ਵੇਲੇ ਇਹ ਆਤਮਾ ਪਾਪਾਂ ਦੇ ਨਾਲ ਮਲੀਨ ਹੋ ਕੇ ਸਰੀਰ ਧਾਰੀ ਹੋ ਕੇ ਇੱਥੇ ਸੰਸਾਰ ਵਿੱਚ ਆਉਂਦੀ ਹੈ, ਸਾਡਾ ਅਤੇ ਪਰਮੇਸ਼ਰ ਦਾ ਰਿਸ਼ਤਾ ਟੁੱਟ ਜਾਂਦਾ ਹੈ। ਸਾਡੇ ਆਤਮਾ ਅਤੇ ਪਰਮਾਤਮਾ ਦੇ ਰਿਸ਼ਤੇ ਦੇ ਵਿਚਕਾਰ ਇੱਕ ਸਰੀਰ ਜੋ ਖੜਾ ਹੁੰਦਾ ਹੈ, ਇਹਦੇ ਕਰਕੇ ਪਰਮੇਸ਼ਰ ਦੇ ਨਾਲ ਜੀਵ ਭੁੱਲ ਜਾਂਦਾ ਹੈ। ਸੋ ਇਸ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ ਹੋ, ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸਹੁ ਧੋਵਣ ਪਾਹੋ। ਜਨਮਾਂ ਜਨਮਾਤਮਾ ਜੋ ਮੈਲ ਇਸ ਮਨ ਨੂੰ ਚੰਬੜੀ ਹੋਈ ਹੈ ਉਹ ਭਰ ਗਿਆ, ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਫ ਹੋਣ ਲਈ ਹੈ ਉਹ ਧੋਏ। ਇਹ ਸੱਚੇ ਪਾਤਸ਼ਾਹ ਨੇ ਪ੍ਰਮਾਣ ਦਿੱਤਾ ਹੈ। ਅੱਗੇ ਜਾ ਕੇ ਬਚਨ ਆਉਂਦੇ ਨੇ, ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਸਾਧ ਸੰਗਤ ਰੂਪੀ ਘਾਟ ਉੱਪਰ ਆਣ ਕੇ ਨਿਸ਼ਚੇ ਰੂਪੀ ਥੱਲੇ ਪਟੜਾ ਰੱਖਣਾ ਹੈ, ਨਾਮ ਰੂਪੀ ਸਾਬਣ ਲਾ ਕੇ, ਪ੍ਰੇਮ ਦੀਆਂ ਮੁੱਕੀਆਂ ਲਾ ਕੇ, ਪ੍ਰੇਮ ਦਾ ਜਲ ਪਾ ਕੇ ਅਤੇ ਜੁਗਤੀਆਂ ਰੂਪ ਮੁੱਕੀਆਂ ਲਾ ਕੇ ਇਸ ਮਨ ਨੂੰ ਸਾਧ ਸੰਗਤ ਦੇ ਘਾਟ ਉੱਪਰ ਆਣ ਕੇ ਆਪਾਂ ਉਜਲ ਕਰਨਾ, ਸਵੱਛ ਕਰਨਾ ਹੈ। ਇਸ ਵੱਧ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਕੇ ਸਿੱਖਾ, ਸਾਧ ਸੰਗਤ ਦੇ ਦਰ ਆਉਣ ਤੋਂ ਜਨਮ ਕਰਮ ਮਲ ਉਤਰੇ, ਜੋ ਤੇਰੇ ਜਨਮਾਂ ਜਨਮਾਤਰਾਂ ਦੀ ਮੈਲ ਇਸ ਤੇਰੇ ਮਨ ਨੂੰ ਚੰਬੜੀ ਹੋਈ ਹੈ। 5 ਪ੍ਰਕਾਰ ਦੀ ਮੈਲ ਦਾ ਵਰਣਨ ਆਉਂਦਾ ਰਹੋ ਵਿਚਾਰ, ਕਿਉਂਕਿ ਸਮੇਂ ਦੇ ਅਨੁਸਾਰ ਸਮਾਪਤੀ ਕਰਨੀ ਹੈ। ਸੋ 5 ਪ੍ਰਕਾਰ ਜੋ ਤੈਨੂੰ ਮੈਲ ਚੰਬੜੀ ਹੋਈ ਹੈ, ਪਾਪਾਂ ਵਿਕਾਰਾਂ ਦੀ ਆਦਿ ਵਿਆਧੀ ਉਪਾਧੀ, 3 ਤਰ੍ਹਾਂ ਦੇ ਪਾਪਾਂ ਦੀ ਜੋ ਵਿਕਾਰਾਂ ਤੈਨੂੰ ਮੈਲ ਚੰਬੜੀ ਹੋਈ ਹੈ, ਉਹ ਅਤੇ ਕਰਮਾਂ ਦੇ ਕਰਕੇ, ਤੇਰੇ ਆਪਣੇ ਕਰਮਾਂ ਦੇ ਕੀਤੇ ਕਰਕੇ। ਪਰਮੇਸ਼ਰ ਦਾ ਨੇਤ ਦੇ ਨਾਲ ਕਿਸੇ ਕੰਮ ਵਿੱਚ ਘਾਟਾ ਪੈ ਜਾਵੇ, ਅਸੀਂ ਦੋਸ਼ ਪਰਮੇਸ਼ਰ ਦੇ ਸਿਰ ਦਿੰਦੇ ਹਾਂ। ਵਾਧਾ ਹੋ ਜਾਵੇ ਕਹਿੰਦੇ ਮੈਂ ਕੀਤਾ, ਪਰ ਸੱਚੇ ਪਾਤਸ਼ਾਹ ਬਾਣੀ ਫਰਮਾਉਂਦੇ ਨੇ, ਦਰਦਾ ਦੋਸਤ ਨਾ ਦੇਉ ਕਿਸੈ, ਦੋਸਤ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੈ ਅਵਰ ਜਨਾ, ਕਤਕ ਕਰਮ ਕਮਾਵਣੇ ਦੋਸਤ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੋ ਵੀ ਅਸੀਂ ਕਰਮ ਕਰਦੇ ਹਾਂ ਉਹਦਾ ਫਲ ਸਾਨੂੰ ਪਰਮੇਸ਼ਰ ਜ਼ਰੂਰ ਦਿੰਦਾ ਹੈ। ਜੇ ਚੰਗੇ ਕਰੀਏ ਤਾਂ ਪ੍ਰਭ ਘਾਲਿਆ ਇੱਕ ਤਿਲ ਕਿਸੇ ਦਾ ਨਾ ਗਵਾਈ। ਇੱਕ ਤਿਲ ਮਾਤਰ ਵੀ ਘਾਲਣਾ ਪਰਮੇਸ਼ਰ ਕਿਸੇ ਦੀ ਗਵਾਉਂਦਾ ਨਹੀਂ। ਸੋ ਇਸ ਵਾਸਤੇ ਜਨਮ ਕਰਮ ਮਲ ਉਤਰੇ, ਜਿਹੜੀ ਜੀਵ ਤੈਨੂੰ ਜਨਮਾਂ ਜਨਮਾਤਰਾਂ ਦੀ ਤੇਰੇ ਮਾੜੇ ਕਰਮਾਂ ਕੀ ਕਰਕੇ ਮਲ ਚੰਬੜੀ ਹੋਈ ਹੈ, ਉਹ ਵੀ ਸੰਗਤ ਵਿੱਚ ਆਉਣ ਤੋਂ ਤੇਰੀ ਉਤਰ ਲੈ ਜਾਵੇਗੀ। ਹੋਮੈ ਨਾਵੈ ਨਾਲ ਵਿਰੋਧ ਹੈ, ਦੋ ਇਹਨਾਂ ਵਸੈ ਇੱਕ ਠਾਏ। ਕਿਵ ਸਚਾਰਾ ਹੋਈ ਹੈ, ਕਿਵ ਕੂੜਾ ਟੁੱਟਾ ਭਾਲ। ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਪਹਿਲਾ ਸਵਾਲ ਇਹ ਕੀਤਾ ਗਿਆ ਹੈ ਕਿ ਸਾਡੇ ਤੇ ਪਰਮੇਸ਼ਰ ਦੇ ਦੌਰਾਨ ਜੋ ਹੋਮੇ ਦੀ ਦੀਵਾਰ ਇਹ ਟੁੱਟ ਕਿਵੇਂ ਸਕਦੀ ਹੈ। ਗੁਮਾਨ ਨਾਮ ਹੰਕਾਰ ਦਾ ਹੁੰਦਾ ਹੈ, ਹੰਕਾਰ ਦੇ ਕਰਕੇ ਵੱਡੀਆਂ ਵੱਡੀਆਂ ਕੁਲਾਂ ਇਹਦੇ ਕਰਕੇ ਰੁੜ ਗਈਆਂ। ਦੁਰਵਾਸਾ ਰਿਖੀ ਜੀ ਤਪੱਸਿਆ ਕਰ ਰਹੇ ਸਨ, ਯਾਦਵਾਂ ਨੇ ਕ੍ਰਿਸ਼ਨ ਜੀ ਦੇ ਕੁਲ ਦੇ ਵਿੱਚੋਂ ਇੱਕ ਨੇ ਬਾਟੀ ਲੈ ਕੇ ਇੱਕ ਬੱਚੇ ਦੇ ਪੇਟ ਉੱਪਰ ਬੰਨ ਕੇ ਜਾ ਕੇ ਮਖੌਲ ਕੀਤਾ, ਦੱਸੋ ਜੀ ਇਸ ਬੱਚੇ ਦੇ ਪੇਟੋਂ ਕੌਣ ਪੈਦਾ ਹੋਵੇਗਾ। ਦਰਵਾਸ਼ਾ ਜੀ ਕਹਿਣ ਲੱਗੇ ਜਾਓ ਜਾ ਕੇ ਆਪਣਾ ਕੰਮ ਕਰੋ, ਸੰਤਾਂ ਦੇ ਨਾਲ ਮਸ਼ਕਰੀ ਕਰਨੀ ਠੀਕ ਨਹੀਂ ਹੁੰਦੀ। ਪਰ ਜਿਸ ਵੇਲੇ ਤਿੰਨ ਚਾਰ ਵਾਰ ਜਿੱਦ ਕੀਤੀ, ਦਰਵਾਸ਼ਾ ਜੀ ਦੇ ਮੂੰਹ ਸੁੱਧੇ ਸਿੱਧੀ ਇਹ ਨਿਕਲ ਗਿਆ, ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਸਾਰੀ ਕੁਲ ਨੂੰ ਨਾਸ ਕਰੇਗਾ। ਸੋ ਉਹ ਖੰਭ ਨੂੰ ਲਾ, ਵਾਹਿਗੁਰੂ ਜੋ ਬੱਧਕ ਸੀ ਉਹ ਆਪਣੇ ਤੀਰ ਦੇ ਨਾਲ ਉਹ ਮੁਖੀ ਨੂੰ ਲਾ ਕੇ ਉਸ ਬਾਟੀ ਦੀ ਜੋ ਚਿੱਪਰ ਸੀ ਉਹਨੂੰ ਲਾ ਕੇ ਤਾਂ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਉਹ ਤੀਰ ਜਿਹੜਾ ਮਾਰਿਆ ਸੀ, ਜਿਸ ਕਰਕੇ ਕ੍ਰਿਸ਼ਨ ਭਗਵਾਨ ਜੀ ਦਾ ਅੰਤ ਗ੍ਰੰਥਾਂ ਵਿੱਚ ਲਿਖਿਆ ਕਿ ਹੋਇਆ। ਸੋ ਇਹ ਸੀ ਗੱਲ ਕਿ ਹੰਕਾਰ ਕਰਨ ਤੋਂ, ਰਾਜ ਭਾਗ ਦਾ ਮਾਣ ਕਰਨ ਤੋਂ ਜਾ ਕੇ ਇਹ ਸਰਾਪ ਲੈ ਬੈਠੇ ਸਨ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਤੇ ਜਾਏ ਗੁਮਾਨ, ਗੁਰੂ ਕੇ ਸੰਗਤ ਵਿੱਚ ਆਉਣ ਤੋਂ, ਸੇਵਾ ਕਰਨ ਤੋਂ, ਸਿਮਰਨ ਕਰਨ ਤੋਂ ਜੋ ਮਨ ਦਾ ਹੰਕਾਰ ਹੈ ਇਹ ਦੂਰ ਹੁੰਦਾ ਹੈ। ਜਿੰਨਾ ਚਿਰ ਤੱਕ ਸਾਡੇ ਮਨ ਚੋਂ ਮੈਂ ਨਹੀਂ ਜਾਂਦੀ, ਉਹਨਾਂ ਚਿਰ ਤੱਕ ਤੂੰ ਤੂੰ ਕਦੇ ਨਹੀਂ ਆਉਂਦੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਜਿੰਨਾ ਚਿਰ ਅਸੀਂ ਮੈਂ ਕਰਦੇ ਹਾਂ ਉਹਨਾਂ ਚਿਰ ਪਰਮੇਸ਼ਰ ਦਾ ਨਿਵਾਸ ਕਦੇ ਵਾਸਤੇ ਨਹੀਂ ਹੋ ਸਕਦਾ। ਇਸ ਵਾਸਤੇ ਮਨ ਤੇ ਜਾਏ ਗੁਮਾਨ, ਸਤਿਗੁਰੂ ਦੀ ਕਿਰਪਾ ਦੇ ਕਰਕੇ, ਸਤਿਗੁਰੂ ਦਾ ਨਾਮ ਜਪਣ ਕਰਕੇ ਸਾਡੇ ਮਨ ਵਿੱਚ ਅਹੰਕਾਰ ਅਤੇ ਹਉਮੈ ਦੂਰ ਹੋਵੇਗੀ।
ਕਾਮ ਕ੍ਰੋਧ ਨਾ ਮੋਹਿਆ,
ਕਾਮ ਦੇ ਕਰਕੇ ਰਾਵਣ ਵਰਗਿਆਂ ਨੂੰ ਮੂੰਹ ਕਾਲਾ ਕਲੰਕਿਤ ਹੋਣਾ ਪਿਆ ਸੀ ਅਤੇ ਸ੍ਰੀ ਰਾਮ ਚੰਦਰ ਜੀ ਨੂੰ ਜਾ ਕੇ ਉਹਨੂੰ ਮਾਰਨਾ ਪਿਆ ਸੀ। ਕ੍ਰੋਧ ਦੇ ਕਰਕੇ ਯਾਦਵਾਂ ਦੀ ਸਾਰੀ ਕੁਲ ਨਾਸ ਹੋਈ। ਮੋਹ ਦੇ ਕਰਕੇ ਜੋ ਵਿਸ਼ਿਸ਼ਟ ਮੁਨੀ ਸੀ ਸ੍ਰੀ ਰਾਮ ਚੰਦਰ ਜੀ ਦੇ ਗੁਰੂ, ਉਹਨਾਂ ਨੂੰ ਪਹਾੜਾਂ ਵਿੱਚ ਜਾ ਕੇ ਟੱਕਰਾਂ ਮਾਰੀਆਂ ਪਈਆਂ ਸਨ, ਜਿਸ ਵੇਲੇ ਵਿਸ਼ਵਾਮਿੱਤਰ ਨੇ ਉਹਨਾਂ ਦੇ 100 ਪੁੱਤਰ ਨੂੰ ਮਾਰਿਆ ਸੀ। ਸੋ ਕਾਮ ਕ੍ਰੋਧ ਨਾ ਮੋਹਿਆ, ਗੁਰੂ ਕੇ ਸਿੰਘਾਂ ਨੂੰ, ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰਿਆਂ ਨੂੰ, ਜਿਹੜੇ ਧੂੜੀ ਕਰ ਇਸ਼ਨਾਨ ਅਤੇ ਮਾਘ ਮਜਨ ਸੰਗ ਸਾਧੂਆਂ ਜਿਹੜੇ ਕਰਦੇ ਨੇ, ਉਹਨਾਂ ਨੂੰ ਕਾਮ ਕ੍ਰੋਧ ਨਾ ਮੋਹਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਵਿੱਚੋਂ ਕੋਈ ਵੀ ਮੋਹਿਆ ਨਹੀਂ ਪਹੁੰਚ ਸਕਦਾ। ਲੋਭ ਨੂੰ ਇੱਕ ਕੁੱਕਰ ਦੀ ਨਿਆਈ ਤੁਲਨਾ ਦਿੱਤੀ ਗਈ ਹੈ, ਭਾਵੇਂ ਲੋਭ ਸੰਗ ਹੋਰਾ ਲੋਭੀ ਮਨੁੱਖ ਦਾ ਕਦੇ ਕੋਈ ਟਕਾ, ਕਦੇ ਕੋਈ ਟਿਕਾਣਾ, ਕਦੇ ਕੋਈ ਅਸਥਿਰਤਾ ਨਹੀਂ ਹੁੰਦੀ। ਸੋ ਬਿਨਸੈ ਲੋਭ ਸਮਾਨ, ਲੋਭ ਜੋ ਕੁੱਕਰ ਦੀ ਨਿਆਈ ਹੈ, ਇਹ ਵੀ ਗੁਰੂ ਕੇ ਸਿੱਖਾ ਤੇਰੇ ਮਨ ਵਿੱਚੋਂ ਸਮਾਪਤ ਹੋ ਕੇ ਸੰਤੋਖ ਤੇਰੇ ਮਨ ਵਿੱਚ ਆਵੇਗਾ, ਜਿਸ ਕਰਕੇ ਤੈਨੂੰ ਰਿੱਧੀਆਂ ਸਿੱਧੀਆਂ ਦੇ ਉੱਪਰ ਵੀ ਸੰਤੋਖ ਨਹੀਂ ਆਵੇਗਾ, ਤੈਨੂੰ ਮੁਕਤੀ ਦੇ ਉੱਪਰ ਵੀ ਸੰਤੋਖ ਨਹੀਂ ਆਵੇਗਾ। ਤੂੰ ਬੇਨਤੀ ਕਰੇਂਗਾ ਸੱਚੇ ਪਾਤਸ਼ਾਹ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਤੇਰਾ ਸੰਤੋਖ ਕੇਵਲ ਤੇ ਕੇਵਲ ਪਰਮੇਸ਼ਰ ਦੀ ਪ੍ਰੀਤੀ ਦੇ ਨਾਲ ਹੋਵੇਗਾ।
ਸੱਚਾ ਮਾਰਗ ਚੱਲਦਿਆਂ
ਦੁਨੀਆਂ ਦੇ ਵਿੱਚ ਖਾਲਸਾ ਜੀ ਦੋ ਮਾਰਗ ਨੇ, ਸੱਚਾ ਤੇ ਝੂਠਾ। ਆਮ ਤੌਰ ਤੇ ਇਹ ਵਿਚਾਰ ਹੁੰਦੀ ਹੈ, ਜਿਸ ਵੇਲੇ ਕੋਈ ਇਨਸਾਨ ਜਨਮ ਲੈਂਦਾ ਹੈ ਉਹਦਾ ਇੱਕ ਹੱਥ ਭਗਵਾਨ ਦੇ ਹੱਥ ਵਿੱਚ ਹੁੰਦਾ ਹੈ ਤੇ ਦੂਸਰਾ ਹੱਥ ਉਹਦਾ ਸ਼ੈਤਾਨ ਦੇ ਹੱਥ ਵਿੱਚ ਹੁੰਦਾ, ਇਹ ਦੂਸਰੇ ਮਤਾਂ ਵਾਲੇ ਨੇ ਮੰਨਿਆ। ਪਰ ਗੁਰਮਤ ਦੇ ਅਨੁਸਾਰ ਇਹ ਹੈ ਕਿ ਜਿਸ ਵੇਲੇ ਕੋਈ ਜੀਵ ਪੈਦਾ ਹੁੰਦਾ ਹੈ, ਦੁਨੀ ਦੀਨ ਵਿਸਾਰ ਦੁਨੀ ਚਿੱਤ ਲਾਇਆ, ਉਹਦਾ ਪਰਮੇਸ਼ੁਰ ਨੂੰ ਭੁੱਲ ਕੇ, ਪਰਮੇਸ਼ੁਰ ਦਾ ਨਾਮ ਚਰਨ ਨੂੰ ਭੁੱਲ ਕੇ ਇਸ ਦੁਨੀਆਂ ਦੇ ਪਦਾਰਥਾਂ 'ਚ ਆਣ ਕੇ ਉਹਦਾ ਚਿੱਤ ਲੱਗਦਾ ਹੈ। ਪਰ ਇੱਥੇ ਆਣ ਕੇ ਸੱਚਾ ਮਾਰਗ ਕਿਹੜਾ ਹੈ? ਹਮ ਅਵਗਣ ਭਰੇ ਇਹ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵੇ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਖਦਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਜੋ ਗੁਰੂ ਕੀ ਸੰਗਤ ਦਾ ਪੰਥ ਰਸਤਾ, ਸਭ ਤੋਂ ਸੱਚਾ ਮਾਰਗ ਇਹ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਜੋ ਪਰਮੇਸ਼ਰ ਦੇ ਪਿਆਰਿਆਂ ਦਾ ਮਾਰਗ ਹੈ ਉਹਦੇ ਅਨੁਸਾਰ ਚੱਲਦਿਆਂ
ਹੋਇਆਂ
ਦੋਵੇਂ ਥਾਂ ਰੱਖੇ ਗੁਰ ਸੂਰੇ, ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਹਨਾਂ ਨੇ ਇੱਥੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਪਿਆਰਿਆਂ ਦੀ ਇੱਥੇ ਵੀ ਜੈ ਜੈਕਾਰ, ਅਤੇ ਪ੍ਰਲੋਕ ਵਿੱਚ ਜਾ ਕੇ ਵੀ ਉਹਨਾਂ ਨੂੰ ਜੈ ਜੈਕਾਰ, ਜਮਕਾਰ ਮਿਲਿਆ ਤੇ ਭੇਟ ਸੇਵਕ ਨਿਤ ਹੋਈ। ਧਰਮ ਰਾਜਾ ਵੀ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਉੱਠ ਕੇ ਨਮਸਕਾਰ ਕਰਦਾ, ਸਤਿਕਾਰ ਕਰਦਾ ਹੈ। ਅਠਾਹਠ ਤੀਰਥਾਂ ਦਾ ਜੋ ਇਸ਼ਨਾਨ ਦਾ ਮਹੱਤਵ ਮੰਨਿਆ ਗਿਆ ਹੈ, ਅਤੇ ਸਗਲ ਪੁੰਨ, ਸਾਰੇ ਪੁੰਨ ਜਿਹੜੇ ਮੰਨੇ ਗਏ ਹਨ, ਇਹ ਜੀਆਂ ਦੇ ਉੱਪਰ ਦਇਆ ਕਰਨ ਦੇ ਨਾਲ ਸਾਰੇ ਪ੍ਰਵਾਨ ਹੁੰਦੇ ਨੇ। ਭਾਵੇਂ ਕਿੰਨੇ ਵੀ ਪੁੰਨ ਕੀਤੇ ਜਾਣ, ਕਿੰਨੇ ਵੀ ਦਾਨ ਕੀਤੇ ਜਾਣ, ਪਰ ਜੇ ਮਨ 'ਚ ਰਹਿਮ ਨਹੀਂ, ਮਨ 'ਚ ਤਰਸ ਨਹੀਂ, ਮਨ 'ਚ ਦਇਆ ਨਹੀਂ, ਅਤੇ ਜੀਵਾਂ ਨੂੰ ਘਾਤ ਕਰਨ ਤੋਂ ਸੰਕੋਚ ਨਹੀਂ ਤਾਂ ਇਹ ਸਾਰੇ ਪੂਰੇ ਥਾਏ ਨੇ ਪੈਂਦੇ। ਪਰ ਕਬੀਰ ਜੀ ਨੇ ਕਿਹਾ, ਕਬੀਰ ਹੇਰਾ ਰੋਟੀ ਕਾਰਨ ਹੈ ਗਲਾ ਕਟਾਵ ਹੈ ਕੌਣ, ਕਿ ਮਾਸ ਦੀ ਰੋਟੀ ਖਾਣ ਵਾਸਤੇ ਜਾਂ ਚੰਗੇ ਸਲੂਣੇ ਭੋਜਨ ਖਾਣ ਵਾਸਤੇ ਕਿਹੜਾ ਆਪਣੇ ਗਲੇ ਨੂੰ ਕਟਾਵੇਗਾ। ਇਸ ਵਾਸਤੇ ਚੰਗੀ ਗੱਲ ਇਹ ਹੈ ਕਿ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਇਸ ਬਚਨ ਦੇ ਉੱਪਰ ਨਿਸ਼ਚਾ ਰੱਖਦੇ ਹੋਇਆ ਜੋ ਜੀਆਂ ਦੇ ਉੱਪਰ ਦਇਆ ਕਰਨੀ, ਇਹ ਗੁਰੂ ਕੇ ਸਿੱਖੋ 68 ਤੀਰਥ 68 ਤੀਰਥਾਂ ਦਾ ਇਸ਼ਨਾਨ ਦੇ ਬਰਾਬਰ ਹੈ। ਜਿਹਨੂੰ ਪਰਮੇਸ਼ਰ ਆਪਣਾ ਨਾਮ ਦਇਆ ਕਰਕੇ ਦੇਵੇ, ਜਿਹਨੂੰ ਪਰਮੇਸ਼ਰ ਆਪਣੀ ਭਗਤੀ ਕਿਰਪਾ ਕਰਕੇ ਬਖਸ਼ ਦੇਵੇ, ਅਸਲੀ ਸੁਜਾਨ ਸਿਆਣਾ ਚਤੁਰ ਪੁਰਖ ਉਹ ਹੈ। ਉਹ ਨਹੀਂ ਸਿਆਣਾ ਜਿਹਦੇ ਕੋਲ ਚਾਰ ਜਮਾਤਾਂ ਪੜ੍ਹੀਆਂ ਹੋਣ ਜਾਂ ਕੋਈ ਵੱਡੀ ਸਾਰੀ ਡਿਗਰੀ ਹੋਵੇ। ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਨੇ ਫਰਮਾਇਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਤ ਸੁੰਦਰ ਅਰੋਗ ਸਰੀਰ ਹੋਣਾ, ਕੁਲੀਨ ਉੱਚੀ ਕੁਲ ਵਿੱਚ ਜਨਮ ਲੈਣਾ, ਚਤੁਰ ਸਿਆਣੇ ਹੋਣਾ ਅਤੇ ਮੂੰਹ ਦੇ ਵਿੱਚੋਂ ਚੰਗੀਆਂ ਗੱਲਾਂ ਕਰ ਲੈਣੀਆਂ ਅਤੇ ਚਾਰ ਪਦਾਰਥ ਪੈਸੇ ਕੋਲ ਹੋਣੇ, ਇਹ ਪੰਜ ਗੁਣ ਆਮ ਸੰਸਾਰੀ ਬੰਦਿਆਂ ਨੇ ਮੰਨੇ ਨੇ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿਰਤ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪਰਮੇਸ਼ਰ ਦੇ ਨਾਲ ਪ੍ਰੀਤੀ ਨਹੀਂ ਤਾਂ ਸਮਝ ਲੈਣਾ ਚਾਹੀਦਾ ਕਿ ਉਹ ਜਿਉਂਦੇ ਹੋਏ ਮੁਰਦਿਆਂ ਦੀ ਨਿਆਈ ਨੇ। ਇਸ ਵਾਸਤੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਦੇਵ ਹੈ ਦਇਆ ਕਰ ਸੋਈ ਪੁਰਖ ਸੁਜਾਨ, ਅਸਲੀ ਸੁਜਾਨ ਚਤੁਰ ਸਿਆਣੀ ਗਿਆਨੀ ਪੁਰਖ ਉਹ ਹੈ ਜਿਹੜਾ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਸਾਹਿਬ ਖਾਨ। ਜਿਹੜਾ ਨਾ ਕਿਸੇ ਤੋਂ ਡਰਦਾ ਹੈ ਅਤੇ ਨਾ ਕਿਸੇ ਨੂੰ ਡਰਾਉਂਦਾ ਹੈ, ਕੇਵਲ ਪਰਮੇਸ਼ਰ ਦੇ ਨਿਰਮਲ ਭਾਵ 'ਚ ਰਹਿ ਕੇ ਆਪਣਾ ਜੀਵਨ ਬਤੀਤ ਕਰਦਾ ਹੈ, ਅਸਲੀ ਸਿਆਣਾ ਗਿਆਨੀ ਚਤੁਰ ਸੁਜਾਨ ਬੇਤਾ ਉਹਨੂੰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਕਿਹਾ ਹੈ, ਜਿਹਨਾਂ ਨੂੰ ਗੁਰੂ ਕੇ ਪਿਆਰ ਨੂੰ ਆਪਣਾ ਪ੍ਰਭੂ ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ, ਜਿਹੜਾ ਪ੍ਰਭੂ ਸਾਰਿਆਂ ਦੀ ਰੱਖਣਾ ਕਰਨ ਵਾਲਾ ਪਰਮੇਸ਼ਰ ਹੈ, ਜਿਹਨਾਂ ਪਰਮੇਸ਼ਰ ਦੇ ਪਿਆਰ ਨੂੰ ਉਹ ਪ੍ਰਾਪਤ ਹੋ ਗਿਆ ਮਿਲ ਗਿਆ ਹੈ। ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਉਹਨਾਂ ਗੁਰੂ ਕੇ ਸਿੱਖਾਂ ਦੇ ਉੱਪਰੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜਾ ਪਰਮੇਸ਼ਰ ਦਾ ਪਿਆਰਾ ਆਪ ਨਾਮ ਜਪਦਾ ਹੈ, ਦੂਸਰਿਆਂ ਨੂੰ ਜਪਾਉਂਦਾ ਹੈ ਅਤੇ ਜਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਉਹਨਾਂ ਦੇ ਉੱਪਰ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਕੇ ਸਿੱਖੋ ਬਲਿਹਾਰ ਕੁਰਬਾਨ ਜਾਣਾ ਕਰੀਏ।
ਮਾਘ ਸੱਚੇ ਤੇ ਪਾਂਡੀਆ,
ਮਾਘ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਦੇ ਨੇ ਕਿ ਅਸਲੀ ਸੱਚੇ ਤੇ ਸੁੱਚੇ ਉਹਨਾਂ ਨੂੰ ਕਾਂਢੀਏ ਕਿਹਾ ਜਾਂਦਾ ਹੈ। ਜਿਹਨਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੇ ਗੁਰੂ ਮਿਹਰਬਾਨ ਹੋਣ, ਜਿਹਨਾਂ ਦੇ ਉੱਪਰ ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ, ਜਿਵੇਂ ਅੱਜ ਦੇ ਦਿਨ ਭਾਈ ਮਹਾਂ ਸਿੰਘ ਦੇ ਉੱਪਰ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੋਈ ਸੀ। ਸੋ ਖਾਲਸਾ ਜੀ, ਇਹ ਸੰਖੇਪ ਵਿਚਾਰ ਜਿੰਨੀ ਕੁ ਬਲਬੁੱਧੀ ਸਤਿਗੁਰੂ ਨੇ ਬਖਸ਼ੀ ਹੈ, ਦਾਸ ਇਸ ਗੱਲ ਦੱਸਣ ਤੋਂ ਸੰਕੋਚ ਵੀ ਨਹੀਂ ਕਰਦਾ ਕਿ ਅੱਜ ਪਹਿਲਾ ਦਿਨ ਹੈ। ਦਾਸ ਨੇ ਸ਼ਬਦ ਦੀ ਕਥਾ ਕੀਤੀ ਨਹੀਂ ਤੇ ਖਲੋ ਕੇ ਪ੍ਰਚਾਰ ਕਰਨ ਦਾ ਸੁਭਾਅ ਸੀ। ਤੁਹਾਡੀ ਸੰਗਤ ਦੀ ਅਸੀਸ ਦਿਓ ਸੱਜਣਾ ਸੀਸੜੀ ਅਜੇ ਹੋਵੇ ਸਾਹਿਬ ਸੋ ਮੇਲ, ਬੇਅੰਤ ਫੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਬੇਅੰਤ ਪਰਮੇਸ਼ਰ ਦੇ ਪਿਆਰੇ ਨਾਮ ਦੇ ਰਸੀਏ ਇੱਥੇ ਬੈਠੇ ਨੇ, ਜਿਹਨਾਂ ਨੇ ਇਹ ਦਾਸ ਦੇ ਟੁੱਟੇ ਫੁੱਟੇ ਸ਼ਬਦ ਸੁਣੇ ਨੇ। ਸੋ ਬੇਅੰਤ ਗਲਤੀਆਂ ਫੁੱਲਾਂ ਚੁੱਕਾਂ ਹੋਈਆਂ ਹੋਣਗੀਆਂ, ਅਣਜਾਣ ਛੋਟਾ ਸਮਝ ਕੇ ਸਾਰੀ ਸੰਗਤ ਮਾਫੀ ਦੇਵੇ। ਦਾਸ ਅੰਤ ਵਿੱਚ ਇਹ ਬੇਨਤੀ ਕਰੇਗਾ, ਅੱਜ ਦੇ ਹੁਕਮਨਾਮੇ ਦਾ ਉਪਦੇਸ਼ ਵੀ ਆਪਾਂ ਨੂੰ ਇਹ ਬਖਸ਼ਿਆ ਕਿ ਮਾਘ ਸੁੱਚੇ ਸੇ ਕੰਢ ਇਹ ਹੈ ਜਿਨ ਪੂਰਾ ਗੁਰ ਮਿਹਰਬਾਨ, ਆਪਣੇ ਉੱਪਰੋਂ ਸਤਿਗੁਰ ਸੱਚੇ ਪਾਤਸ਼ਾਹ ਤਾਂ ਪੂਰੇ ਮਿਹਰਬਾਨ ਅਤੇ ਦਿਆਲੂ ਹੋਣਗੇ ਜੇ ਆਪਾਂ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰੂ ਕੇ ਭਾਣੇ ਦੇ ਅਨੁਸਾਰ, ਹੁਕਮ ਦੇ ਅਨੁਸਾਰ ਚੱਲ ਕੇ ਆਪਾਂ ਜੇ ਇਹ ਮਹੀਨਾ ਬਤੀਤ ਕਰਾਂਗੇ, ਜ਼ਰੂਰ ਸੱਚੇ ਪਾਤਸ਼ਾਹ ਭਾਈ ਮਹਾਂ ਸਿੰਘ ਵਾਂਗ ਆਪਣੀ ਟੁੱਟੀ ਹੋਈ ਨੂੰ ਗੰਢ ਕੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਜੋੜਨਗੇ। ਵਿਚਾਰ ਕਰਨੀ ਚਾਹੀਦੀ ਮਨ ਦੇ ਵਿੱਚ ਕਿ ਭਾਈ ਮਹਾਂ ਸਿੰਘ ਨੇ ਉਹ ਬਦਾਵਾ ਆਪਣਾ ਸੀਸ ਦੇ ਕੇ ਪੜਵਾਇਆ ਸੀ, ਜਿਹੜੇ ਅੱਖਰ ਸਿਆਹੀ ਦੇ ਨਾਲ ਲਿਖੇ ਸਨ ਆਪਣੇ ਖੂਨ ਦੇ ਨਾਲ ਉਹ ਅੱਖਰ ਧੋਤੇ ਸਨ, ਪਰ ਜਿਹੜਾ ਬਦਾਵਾ ਅੱਜ ਅਸੀਂ ਗੁਰੂ ਕੀ ਸਿੱਖੀ ਨੂੰ ਦੇ ਰਹੇ ਹਾਂ, ਗੁਰੂ ਕੀ ਸਿੱਖੀ ਵਾਲੇ ਪਾਸੇ ਪਤਿਤ ਹੋ ਕੇ ਅਤੇ ਗੁਰੂ ਕੀ ਸਿੱਖੀ ਤੋਂ ਬੇਮੁੱਖ ਹੋ ਕੇ ਜਿਹੜਾ ਬਦਾਵਾ ਅੱਜ ਅਸੀਂ ਦੇ ਰਹੇ ਹਾਂ, ਵਿਚਾਰ ਕਰਨੀ ਚਾਹੀਦੀ ਕਿ ਉਹ ਬਦਾਵਾ ਅਸੀਂ ਕਦੋਂ ਪੜਵਾਵਾਂਗੇ। ਯਤਨ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਮੰਨ ਕੇ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਰਹਿ ਦੇ ਧਾਰਨੀ ਹੋ ਕੇ ਆਪਾਂ ਵੀ ਇਹ ਮਹੀਨਾ ਸਫਲ ਕਰੀਏ। ਇਹਨੀ ਬੇਨਤੀ ਕਰਕੇ ਦਾਸ ਖਿਮਾ ਦਾ ਦਾਸ ਕਹਿ ਦੇਹੋ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ,
ਨਾ ਮਿਲਿਆ ਪਿਆ ਆਪਣਾ
ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ।